ऐसो एव संसार पेखना रहन को पैहरे सूदे सूदे रेग चलो तुम नतर को तक्का दई है रे बारे बूढ़े तरने पैया सब हूं जमला जय है रे मानस बपरा मूसा कीनो मीच बेलैया खई है रे ऐसा है संसार है जिमें बाजीगर का तमाशा हुंदा है वह जदों तक अपनी कनात तान के बाजी पाउंदा है वह पूतरिया जिवें जिवें नचाउंदा है तिस प्रकार वह किरिया करदियां हन कुछ समय तो बाद अपने सारे उस पसारे नूं संकोच लैंदा है इसे प्रकार माया रूपी कनात तान करके ईश्वर रूपी बाजीगर ने संसार एक बाजी दी न्याई यह खड़ा किया है बाजीगर जैसे बाजी पाए नाना रूप भेख दिखलाए सांग उतार थम्यो पा सारा तवे को एक अंकारा ए ईश्वर रूप बाजीगर ने ए माया रूपी कनात तान करके ए संसार रूपी बाजी पाई है अपनी अपनी मर्जी अनुसार जिहो जिहो जी वासना है ओहो जी परारब्ध मत्थे उपर पा के सारे जीआं तो उसे प्रकार की क्रिया करवा रहा है सो उस परमेश्वर ने सारे जीआं ने पिछले कीते हुए हंगता साहित किरे मान कर्मां नूं अगे संचित कर्म बना के उन्होंने भी फिर परारब्ध बना के मत्थे उपर लेख लिख दिते हन उस लिखे हुए लेख अनुसार परमेश्वर ने गण काले सब दिवस सास नह बढ़न घटन तिल सार जीवन लोड़ा परम मोह नानक तेउ गवार जिन्नी परारब्ध है परमेश्वर ने मत्थे उपर लिख के जिन्ने साल जिन्ने महीने जिन्ने दिन कड़ियां पल स्वास च आना है उन्हें उन्हें मत्थे उपर लेख लिख के पा दिता है उस तो वध नहीं कोई जिउंदा रह सकता ए परमेश्वर दी ए रचना जिवें एक जिमीदार है वह अपनी खेती बीजदा है ओदी मर्जी है वह चाहे छोटी छोटी वढ लवे चाहे हरी वढ लवे चाहे वह जदों दुध ते दाणा पैण ते आवे डडरी होवे उस वेले वढ लवे जदों पक जावे उस वेले तां जदों कुड़ जावे वढणी है इस प्रकार ईश्वर आप किसान दी न्याई है उन्हें संसार रूपी खेती बीजी हुई है इस दे विच जीव सब खेती दी न्याई पैदा होए हन जैसे किसान बोवा किसानी काची पाकी बाड़ परानी ओदी मर्जी है कच्ची नूं वढ लवे भावे बालक अवस्था विच किसे नूं मार लवे ओदी मर्जी है भावे भर जवानी दे विच मार लवे बालक मरा बालक की लीला कह कह रोवा बाल रंगीला जिसका सासो तिन ही लिया पूला रोमन हारा है पर जोबन मर जाहे के की जाए मेरा मेरा कर रोवी जाए ए परमेश्वर दी मर्जी है बालक अवस्था विच किसे नूं समाप्त कर लवे किसे नूं जवान अवस्था विच किसे नूं बिरध होण तों मगरों अपने चरणां विच बुला लवे ओहदी अपनी सुतंत्रता है सो ऐसा है संसार जिस नूं मिर्ग तृष्णा दे पाणी दी न्याय भी हजूर सच्चे पातशाह ने कहा है जिवें मिर्ग तृष्णा दा पाणी जेठ आड़ दे महीने दे विच मारूथलां दे विच सूरज दे दुपहर दा जेठ आड़ दे दुपहर दे सूरज दी किरण पैण तों प्रतीत हुंदा है कि मील दो मीलां ते बड़ी पारी नदी ठाठा मार रही है ते आया हरन विचारा भज के जांदा है उत्थे जा के वेखण तों पता लगदा है कि नहीं केवल रेता ही सी अगे तों अगे भज्जा फिरदा है तड़फ तड़फ के अंतर विचारा मर जाता है वह केवल प्रतीति मात्र जो मिर्ग तृष्णा का पानी सी इसे पार इसे प्रकार ए संसार जो माया रूपी रेते दे विच ब्रह्म ने अपनी चेतन सत्ता रूपी किरण पा करके ए संसार दे पदार्थ एक नदी दे प्रवाह दी न्याय सानू सच्चे प्रतीत हो रहे हैं तृष्णालु जीव रूपी हरन तृष्णा विरले ही की बुझी है कोट जोरे लाख करोरे मन ना होरे परा परा ही कोल जी है तृष्णालु जीव हरन दी न्याई मगर मगर फिरदा होया पदार्थ सच्चे मन के ਅੰਤ ਨੂੰ ਤੜਫ ਤੜਫ ਕੇ ਸੰਸਾਰ ਵਿੱਚ ਮਰ ਜਾਂਦਾ ਹੈ, ਵਿੱਚੋਂ ਪ੍ਰਾਪਤੀ ਕੋਈ ਨਹੀਂ ਹੁੰਦੀ। ਇਸੇ ਸੰਸਾਰ ਦੇ ਸੰਸਾਰ ਨੂੰ ਇੱਕ ਬਿਰਸ਼ ਦੀ ਨਿਆਂ ਵੀ ਹਜ਼ੂਰ ਨੇ ਕਿਹਾ ਹੈ, ਜਿਵੇਂ ਇੱਕ ਬਿਰਸ਼ ਦੇ ਉੱਪਰ ਪੰਛੀ ਇਕੱਠੇ ਹੁੰਦੇ ਹਨ, ਉਹ ਆਪੋ ਆਪਣੀ ਮਿੱਠੀ ਤੇ ਕੌੜੀ ਬੋਲੀ ਬੋਲਦੇ ਹਨ, ਜਦੋਂ ਸੂਰਜ ਚੜ੍ਹਦਾ ਹੈ ਬਸ ਉਹ ਰਾਤ ਕੱਟ ਕੇ ਆਪੋ ਆਪਣੇ ਪਾਸੇ ਨੂੰ ਚਲੇ ਜਾਂਦੇ ਹਨ। ਮਹਾਰਾਜ ਸਾਹਿਬ ਫਰਮਾਉਂਦੇ ਹਨ, ਬਿਰਸ਼ਾ ਹੇਠ ਸਭ ਜਨਤੇ ਇਕੱਠੇ, ਬਿਰਖਾ ਹੇਠ ਸਭ ਜਨਤੇ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਪਾਇਆ ਉੱਠ ਚੱਲੇ, ਜਿਉਂ ਜਿਉਂ ਆਉਦ ਵਿਹਾਣੀਆਂ। ਸੰਸਾਰ ਵਿਸ਼ ਦੇ ਉੱਪਰ ਜੀਵ ਇੱਕ ਤਮੋ ਗੁਣੀ ਕੌੜੇ ਸੁਭਾਅ ਵਾਲੇ, ਕਾਂ ਦੀ ਨਿਆਈ ਕੌੜੇ ਬੋਲਣ ਵਾਲੇ, ਇੱਕ ਸਤੋ ਗੁਣੀ ਗੁਰਮੁਖ ਪਿਆਰੇ ਕੋਇਲ ਦੀ ਨਿਆਈ ਮਿੱਠੇ ਮਿੱਠੇ ਪਿਆਰ ਵਾਲੇ ਬਚਨ ਬੋਲਣ ਵਾਲੇ, ਜਾਂ ਮਹਾਤਮਾ ਰੂਪ ਜਿਨ੍ਹਾਂ ਦੀ ਵੈਰਾਗ ਭਰੀ ਰਸਨਾ ਕੋਇਲ ਦੀ ਨਿਆਈ ਪ੍ਰੇਮ ਵਾਲੇ ਵੈਰਾਗ ਵਾਲੇ ਬਚਨ ਬੋਲਦੀ ਹੈ, ਜੋ ਕਹਿੰਦੇ ਹਨ ਮਾਨਸ ਜਨਮ ਹਰ ਪਾਈਆ ਹਰ ਰਾਵਣ ਮੇਰਾ ਰਾਮ, ਜਿਹੜ ਮਾਨਸ ਜਨਮ ਨਾ ਪਾਇਆ ਤਿੰਨ ਭਾਗ ਮੰਦੇਰਾ ਰਾਮ। ਉਹ ਵੈਰਾਗ ਦੇ ਨਾਲ ਉਹਨਾਂ ਦੀ ਪ੍ਰੇਮ ਦੇ ਨਾਲ ਰਸਨਾ ਬੋਲ ਬੋਲ ਕੇ ਹੋਰਨਾਂ ਜਗਿਆਸੂਆਂ ਦੇ ਚਿੱਤ ਨੂੰ ਵੀ ਖਿੱਚ ਕੇ ਪਰਮੇਸ਼ਰ ਦੇ ਚਰਨਾਂ ਨਾਲ ਮਿਲਾਉਣ ਨੂੰ ਸਮਰੱਥ ਹੈ। ਸੋ ਇਹ ਸਾਰੇ ਜੀਵ ਸਤੋ ਗੁਣੀ ਤਮੋ ਗੁਣੀ ਰਜੋ ਗੁਣੀ ਸੰਸਾਰ ਰੂਪੀ ਬਿਰਸ਼ ਉੱਪਰ ਬੈਠੇ ਹੋਏ ਅਵਸਥਾ ਰੂਪੀ ਰਾਤ ਕੱਟਣ ਵਾਸਤੇ ਆਏ ਹਾਂ। ਅਸਤ ਉਦੋਤ ਪਾਇਆ ਉੱਠ ਚੱਲੇ, ਜਿਹੜਾ ਡੁੱਬਿਆ ਹੋਇਆ ਦਿਨ ਸੀ ਕਾਲ ਰੂਪ, ਇਹ ਅਵਸਥਾ ਰੂਪੀ ਰਾਤ ਸੀ, ਜਦ ਉਹੀ ਕਾਲ ਰੂਪੀ ਦਿਨ ਫਿਰ ਚੜਿਆ, ਆਪਣੀ ਉਮਰ ਪੂਰੀ ਹੋਈ ਤੋਂ ਵਾਸ਼ਨਾ ਅਨੁਸਾਰ ਜਿਹੋ ਜਿਹੋ ਜੀ ਵਾਸ਼ਨਾ ਹੈ ਉਸੇ ਅਨੁਸਾਰ ਵਾਸ਼ਨਾ ਅਨੁਸਾਰ ਉਹਨਾਂ ਉਹਨਾਂ ਜੂਨਾਂ ਵਿੱਚ ਫਿਰ ਪਟਕ ਕੇ ਜਾਣਾ ਪਵੇਗਾ। ਇਸੇ ਪ੍ਰਕਾਰ ਇਹ ਸੰਸਾਰ ਦੇ ਤਾਂ ਹੀ ਹਜ਼ੂਰ ਨੇ ਕਿਹਾ ਹੈ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ, ਨਦੀਆ ਵਹਾ ਵੀ ਸੁਣਿਆ ਮੇਲਾ ਸੰਜੋਗੀ ਰਾਮ। ਜਿਵੇਂ ਖਾਲਸਾ ਜੀ, ਇੱਕ ਨਦੀ ਹੈ ਉਹਦੇ ਵਿੱਚੋਂ ਇੱਕ ਨਾਲਾ ਬਾਹਰ ਨਿਕਲਦਾ ਹੈ, ਉਹ ਬਾਹਰ ਨਿਕਲਣ ਤੋਂ ਜ਼ਿਮੀਂਦਾਰ ਆਪਣੇ ਆਪਣੇ ਖੇਤਾਂ ਵਿੱਚ ਲਿਜਾ ਕੇ ਉਹਨੂੰ ਸੁਕਾ ਲੈਂਦੇ ਹਨ, ਉਹ ਸੁੱਕਣ ਤੋਂ ਫਿਰ ਉਹਦੀ ਹਾਲਤ ਵੇਖ ਕਰਕੇ ਵਾਰ ਆਦਮੀ ਉਪਦੇਸ਼ ਸਤਿਗੁਰੂ ਨਾਨਕ ਸਾਹਿਬ ਜੀ ਦਿੰਦੇ ਹੋਏ ਕਿਹਾ ਹੈ, ਹੇ ਨਦੀ ਇਹ ਵਾੜਿਆ ਵੇਖ ਵੱਡੀ ਭਾਰੀ ਨਦੀ ਤੋਂ ਵਿਛੜ ਕਰਕੇ ਤੇਰੀ ਇਹ ਹਾਲਤ ਹੋਈ, ਕਿਸਾਨਾਂ ਨੂੰ ਤੇਰੀ ਖੇਤ ਵਿੱਚ ਲਿਆ ਕੇ ਖੁਸ਼ਕ ਕਰ ਦਿੱਤਾ, ਇਹਦਾ ਸਮੁੰਦਰ ਦੇ ਨਾਲ ਮਿਲਾਪ ਨਹੀਂ ਹੋ ਸਕਿਆ, ਜੇ ਕਿਤੇ ਮੇਲਾ ਸੰਜੋਗੀ ਰਾਮ, ਜੇ ਕਿਤੇ ਫਿਰ ਮੇਲਾ ਮਿਲਾਪ ਹੋਵੇ, ਪਰਮੇਸ਼ਰ ਕਿਰਪਾ ਕਰੇ, ਬੱਦਲਾਂ ਦਾ ਸੰਯੋਗ ਹੋਵੇ, ਬਾਲਾ ਭਾਰੀ ਮੀਂਹ ਪਵੇ, ਭਾਰੀ ਤੇਰੇ ਵਿੱਚ ਫਿਰ ਚੜਾ ਆਵੇ, ਤੂੰ ਇਹਨਾਂ ਖੇਤਾਂ ਵਿੱਚ ਦੀ ਲੰਘ ਕੇ ਫਿਰ ਦੁਬਾਰਾ ਉਸੇ ਨਦੀ ਵਿੱਚ ਮਿਲੇ, ਫਿਰ ਤੂੰ ਸਮੁੰਦਰ ਵਿੱਚ ਜਾ ਕੇ ਮਿਲ ਸਕੇਗਾ, ਫਿਰ ਤੈਨੂੰ ਇਹ ਜ਼ਿਮੀਂਦਾਰ ਰਸਤੇ ਦੇ ਵਿੱਚ ਖੁਸ਼ਕ ਨਹੀਂ ਕਰਨਗੇ। ਇਹ ਖਾਲਸਾ ਜੀ, ਸਾਧ ਸੰਗਤ ਰੂਪੀ ਨਦੀ, ਇਹਦੇ ਵਿੱਚੋਂ ਜੀਵ ਰੂਪੀ ਵਾੜਾ ਜਿਹੜਾ ਵਿਛੜਿਆ ਹੋਇਆ ਹੈ, ਇਹਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਜ਼ਿਮੀਂਦਾਰ ਆਪਣੇ ਵਿਹਾਰ ਰੂਪੀ ਖੇਤਾਂ ਵਿੱਚ ਪਾ ਕੇ ਖੁਸ਼ਕ ਕਰ ਰਹੇ ਹਨ। ਜੇ ਕਿਤੇ ਸਤਿਗੁਰੂ ਜੀ ਕਿਰਪਾ ਕਰਨ, ਸਤਿਗੁਰੂ ਸੱਚੇ ਪਾਤਸ਼ਾਹ ਆਪ ਮੇਰ ਕਰਕੇ ਕਨ ਗਰਜਿਤ ਗੋਬਿੰਦ ਰੂਪ ਆਪਣੀ ਉਪਦੇਸ਼ ਰੂਪੀ ਬਾਰਿਸ਼ ਕਰਨ, ਫਿਰ ਸਿਮਰ ਭਜਨ ਦਾ ਪ੍ਰਵਾਹ ਇਹਦੇ ਹਿਰਦੇ ਵਿੱਚ ਚੱਲੇ, ਫਿਰ ਉਸੇ ਸੰਗਤ ਰੂਪੀ ਨਦੀ ਦੇ ਵਿੱਚ ਮਿਲ ਕਰਕੇ ਬ੍ਰਹਮ ਰੂਪੀ ਸਰੋਵਰ ਦੇ ਵਿੱਚ ਮਿਲ ਜਾਵੇ। ਇਹ ਜਦੋਂ ਸਤਿਗੁਰੂ ਜੀ ਕਿਰਪਾ ਕਰਕੇ ਸੰਗਤ ਦਾ ਮਿਲਾਪ ਕਰਾਉਣ, ਐਸਾ ਕੋਈ ਭਲਾ ਸੰਯੋਗ ਹੋਵੇ, ਫਿਰ ਬ੍ਰਹਮ ਦੇ ਵਿੱਚ ਲੀਨ ਹੋ ਸਕਦਾ ਹੈ, ਨਹੀਂ ਤਾਂ ਉਸ ਵਾੜੇ ਦੀ ਨਿਆਈ ਹੋਰਨਾਂ ਜੂਨਾਂ ਦੇ ਵਿੱਚ ਵਿਕਾਰਾਂ ਰੂਪੀ ਜ਼ਿਮੀਂਦਾਰ ਇਹਨੂੰ ਖੁਸ਼ਕ ਕਰ ਰਹੇ ਹਨ। ਇਸੇ ਪ੍ਰਕਾਰ ਇਹ ਸੰਸਾਰ ਦੇ ਤਾਂ ਹੀ ਕਿਹਾ ਹੈ, ਸਾਧੋ ਰਚਨਾ ਰਾਮ ਬਣਾਈ, ਇੱਕ ਮਿਨਸਾ ਇੱਕ ਆਸਰ ਮਾਨਾ ਅਚਰਜ ਲਖਿਓ ਨਾ ਜਾਏ। ਇੱਕ ਤਾਂ ਇਹ ਸੰਸਾਰ ਨੂੰ ਨਾਸਵੰਤ ਸਮਝ ਰਹੇ ਹਨ ਗੁਰੂ ਕੇ ਪਿਆਰੇ ਬ੍ਰਹਮ ਗਿਆਨੀ, ਇੱਕ ਸਮਝਦੇ ਹਨ ਅਸੀਂ ਕਦੇ ਵੀ ਇਸ ਸੰਸਾਰ ਤੋਂ ਮਰ ਕੇ ਨਹੀਂ ਜਾਣਾ। ਬੜੀ ਭਾਰੀ ਅਸਚਰਜਤਾਈ ਵਾਲੀ ਗੱਲ ਹੈ, ਹਜ਼ੂਰ ਅੱਗੇ ਕਹਿੰਦੇ ਹਨ ਜਿਵੇਂ ਬੱਦਲ ਦੀ ਛਾਂ ਸਦਾ ਵਾਸਤੇ ਟਿਕੀ ਨਹੀਂ ਰਹਿੰਦੀ, ਉਹ ਝੱਟ ਅੱਗੇ ਚਲੀ ਜਾਂਦੀ ਹੈ, ਇਸੇ ਪ੍ਰਕਾਰ ਬੱਦਲ ਦੀ ਛਾਂ ਦੀ ਨਿਆਈ ਸਾਡਾ ਜੀਵਨ ਹੈ, ਕਦੇ ਵੀ ਸਦਾ ਵਾਸਤੇ ਦੁਨੀਆਂ ਤੇ ਕਾਇਮ ਨਹੀਂ ਰਹਿਣਾ। ਜਦੋਂ ਇਹ ਪਰਾਰਬਧ ਰੂਪੀ ਸੂਰਜ ਪੱਛਮ ਵੱਲ ਨੂੰ ਜਾ ਕੇ ਛਪ ਜਾਵੇਗਾ, ਉਸ ਵੇਲੇ ਇਹ ਸਾਡਾ ਮੁੱਖ, ਸਾਡਾ ਚਿਹਰਾ, ਸਾਡਾ ਜੀਵਨ ਜੋ ਕਬਲ ਦੀ ਨਿਆਈ ਤੈਅ ਕਰਿਆ ਹੈ, ਜਿਵੇਂ ਸੂਰਜ ਦੇ ਡੁੱਬਣ ਤੋਂ ਮੁਰਝਾ ਜਾਂਦਾ ਹੈ, ਇਹ ਸਰੀਰ ਮੁਰਝਾ ਜਾਵੇਗਾ, ਕੁਮਲਾ ਜਾਵੇਗਾ, ਸਦਾ ਵਾਸਤੇ ਜਿਵੇਂ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਇਸ ਧਰਤੀ ਵਿੱਚ ਵਿਚਰਦਾ ਸਨ, ਉਸ ਵੇਲੇ ਇੱਕ ਬੇਨਵਾ ਫਕੀਰ ਨੇ ਸੱਦ ਗਾਇਆ ਸੀ ਜਿਸ ਵਿੱਚ ਕਿਹਾ ਸੀ, ਕੱਚੇ ਕੋਠੇ ਵਿੱਚ ਵਸਦਾ ਹੈ ਜਾਨੀ, ਸਦਾ ਨਹੀਂ ਮਾਪੇ ਸਦਾ ਨਹੀਂ ਜਵਾਨੀ, ਚੱਲਣਾ ਹੈ ਆਗੇ ਕਿਉਂ ਹੋਇਓ ਗੁਮਾਨੀ। ਦਸਮ ਪਾਤਸ਼ਾਹ ਦੇ ਚਰਨਾਂ ਵਿੱਚ ਸੱਦ ਗਾਉਣ ਤੋਂ ਹਜ਼ੂਰ ਨੇ ਪ੍ਰੇਮ ਵਿੱਚ ਲੀਨ ਹੋਏ ਨੇ, ਤਿੰਨ ਵਾਰੀ ਹੁਕਮ ਕਰਕੇ ਗਾਵਾਇਆ ਸੀ। ਸੋ ਖਾਲਸਾ ਜੀ, ਇਹ ਸੰਸਾਰ ਦੇ ਵਿੱਚ ਜਿਵੇਂ ਇੱਕ ਘੜਾ ਟੁੱਟਿਆ ਹੋਇਆ ਹੋਵੇ, ਹਜ਼ੂਰ ਸੱਚੇ ਪਾਤਸ਼ਾਹ ਨੇ ਦ੍ਰਿਸ਼ਟਾਂਤ ਨਵੇਂ ਪਾਤਸ਼ਾਹ ਨੇ ਦੇ ਕੇ ਫਰਮਾਇਆ ਹੈ, ਟੁੱਟੇ ਹੋਏ ਘੜੇ ਦੇ ਵਿੱਚ ਭਰਿਆ ਹੋਇਆ ਪਾਣੀ ਜਿਵੇਂ ਬੂੰਦ ਬੂੰਦ ਕਰਕੇ ਸਾਰਾ ਨਿਕਲਦਾ ਜਾ ਰਿਹਾ ਹੈ, ਨਿਕਲ ਜਾਂਦਾ ਹੈ, ਘੜਾ ਖਾਲੀ ਹੋ ਜਾਂਦਾ ਹੈ, ਇਸੇ ਪ੍ਰਕਾਰ ਚੇਤਨਾ ਹੈ ਤੋ ਚੇਤਲਾ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ ਫੂਟੈ ਘੱਟ ਜਿਉਂ ਪਾਣੀ। ਜਿਵੇਂ ਫੁੱਟੇ ਹੋਏ ਘੜੇ ਦੇ ਵਿੱਚੋਂ ਪਾਣੀ ਨਿਕਲ ਕੇ ਬੂੰਦ ਬੂੰਦ ਨਿਕਲ ਕੇ ਸਭ ਸਮਾਪਤ ਹੋ ਜਾਂਦਾ ਹੈ, ਇਹ ਸਰੀਰ ਇੱਕ ਘੜੇ ਦੀ ਨਿਆਈ, ਨੌ ਗੋਲਕਾਂ ਰੂਪ ਜਿਸ ਦੇ ਵਿੱਚ ਛੇਕ ਹਨ, 24,000 ਸਵਾਸਾਂ ਰੂਪੀ ਬੂੰਦਾਂ 8 ਪੈਰਾਂ ਵਿੱਚ ਜਿਸ ਵਿੱਚੋਂ ਨਿਕਲ ਜਾਣੀਆਂ ਹਨ, ਜਦੋਂ ਸਾਰਾ ਸਵਾਸਾਂ ਰੂਪੀ ਪਾਣੀ ਨਿਕਲ ਗਿਆ, ਅਖੀਰ ਖਾਲੀ ਰਹਿ ਜਾਵੇਗਾ, ਇਹ ਹਾਲਤ ਇਸ ਸਰੀਰ ਦੀ ਹੋਣੀ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸੇ ਪ੍ਰਕਾਰ ਬੜੇ ਭਾਰੀ ਹੋਰ ਦ੍ਰਿਸ਼ਟਾਂਤ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਬਚਨ ਕੀਤੇ ਹਨ। ਸੋ ਆਪਾਂ ਆਏ ਕਾਹਦੇ ਵਾਸਤੇ, ਇਹ ਸੰਸਾਰ ਨੂੰ ਇੱਕ ਚੱਕੀ ਦੀ ਨਿਆਮੀ ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਹੈ, ਜਿਵੇਂ ਚੱਕੀ ਦੇ ਦੋ ਪੁੜ ਹੁੰਦੇ ਹਨ, ਉਹਨਾਂ ਦੇ ਵਿੱਚ ਜਿਹੜਾ ਵੀ ਦਾਣਾ ਆ ਜਾਵੇ ਉਹ ਪੀਸਿਆਂ ਤੋਂ ਬਿਨਾਂ ਨਹੀਂ ਰਹਿੰਦਾ। ਇੱਕ ਧਰਤੀ ਤੇ ਆਕਾਸ਼ ਰੂਪੀ ਦੋ ਪੁੜ ਹਨ, ਇਹਨਾਂ ਦੇ ਵਿੱਚ ਜਿਹੜਾ ਜੀਵ ਰੂਪੀ ਦਾਣਾ ਪੈਦਾ ਹੋਇਆ ਉਹ ਕਾਲ ਰੂਪੀ ਚੱਕੀ ਨੇ ਪੀ ਦੇਣਾ ਹੈ। ਪਰ ਬਚਾ ਕਿਹਨਾਂ ਨੂੰ ਹੈ? ਜਿਹੜੇ ਖਾਲਸਾ ਜੀ, ਜਿਹੜੇ ਦਾਣੇ ਕਿੱਲੀ ਦੇ ਨਾਲ ਲੱਗੇ ਰਹਿਣ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਸੇਕ ਨਹੀਂ ਲੱਗਦਾ, ਉਹ ਨਹੀਂ ਪੀਸੇ ਜਾਂਦੇ। ਉਹ ਗੁਰੂ ਕੇ ਪਿਆਰੇ ਜਿਹੜੇ ਸਾਧ ਸੰਗਤ ਸਤਿਗੁਰੂ ਜੀ ਦੇ ਚਰਨਾਂ ਦੀ ਓਟ ਰੂਪੀ ਕਿੱਲੀ ਦੇ ਨਾਲ ਲੱਗ ਕੇ ਰਹਿਣਗੇ, ਉਹਨਾਂ ਨੂੰ ਕਾਲ ਕਦੇ ਪੀ ਨਹੀਂ ਸਕੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਬਖਸ਼ਿਸ਼ ਕੀਤੀ, ਹੁਕਮ ਕੀਤਾ ਹੈ ਕਿ ਪ੍ਰਾਣੀ ਤੂੰ ਆਇਆ ਲਾ ਲੈਣ। ਸੰਸਾਰ ਵਿੱਚ ਅਸੀਂ ਆਏ ਕਿਸ ਵਾਸਤੇ ਹਾਂ? ਖਾ ਲੈਣਾ, ਪੀ ਲੈਣਾ, ਭੋਗ ਲੈਣਾ, ਸੌਂ ਜਾਣਾ, ਤਗੜਿਆਂ ਤੋਂ ਡਰ ਜਾਣਾ, ਮਾੜਨ ਡਰਾ ਲੈਣਾ, ਸੰਤਾਨ ਪੈਦਾ ਕਰ ਲੈਣੀ, ਕੇਵਲ ਇੰਨਾ ਹੀ ਕੰਮ ਸਾਡਾ ਸੰਸਾਰ ਵਿੱਚ ਆਉਣ ਦਾ ਨਹੀਂ, ਇਹ ਤਾਂ ਪਸ਼ੂਆਂ ਦਾ ਕੰਮ ਹੈ। ਉਹ ਵੀ ਚਾਰਾ ਖਾਂਦੇ, ਪਾਣੀ ਪੀਂਦੇ, ਮਾੜੇ ਪਸ਼ੂਆਂ ਨੂੰ ਡਰਾਉਂਦੇ, ਤਗੜਿਆਂ ਤੋਂ ਡਰ ਜਾਂਦੇ, ਸੰਤਾਨ ਪੈਦਾ ਕਰਦੇ, ਉਹ ਵੀ ਸੌਂ ਕੇ ਉਮਰ ਭੋਗ ਕੇ ਉਹ ਵੀ ਅੰਤ ਨੂੰ ਸਮਾਪਤ ਹੋ ਜਾਂਦੇ ਹਨ। ਸੰਸਾਰ ਦੇ ਵਿੱਚ ਅਸੀਂ ਆਏ ਕਿਸ ਵਾਸਤੇ ਹਾਂ? ਇਸ ਗੱਲ ਦੀ ਸਮਝ ਗੁਰਮੁਖ ਪਿਆਰਿਆਂ ਨੂੰ ਕੇਵਲ ਪ੍ਰਾਪਤ ਹੋਈ ਹੈ ਕਿ ਭਾਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਹ ਗੁਰੂ ਕੇ ਪਿਆਰੇ, ਇਹ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਦਾ ਪਵਿੱਤਰ ਉਪਦੇਸ਼ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਕਿ 184 ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, 84 ਲੱਖ ਜੂਨ ਵਿੱਚ ਪੜਕਦਿਆਂ ਹੋਇਆਂ ਤੋਂ ਮਗਰੋਂ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਅਨੇਕਾਂ ਜੂਨਾਂ ਵਿੱਚ ਪੜਕਦਿਆਂ ਹੋਇਆਂ ਤੋਂ ਮਗਰੋਂ ਜਦੋਂ ਸਾਡੇ ਪੂਰਵਲੇ ਜਨਮਾਂ ਦੇ ਭਾਗ ਜਾਗੇ, ਉਸ ਵੇਲੇ 84 ਲੱਖ ਜੂਨ ਭਟਕਦਿਆਂ ਹੋਇਆਂ ਤੋਂ ਬਾਅਦ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਖਾਲਸਾ ਜੀ ਸਾਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਇਹ ਗੁਰੂ ਕੇ ਪਿਆਰੇ ਬਾਣੀ ਪੜ੍ਹ ਕੇ ਜਾਣਦੇ ਹਨ, ਆਇਓ ਸੁਣਨ ਪੜ੍ਹਨ ਕਹੋ ਬਾਣੀ। ਇਹ ਸੰਸਾਰ ਦੇ ਵਿੱਚ ਗੁਰੂ ਕੀ ਬਾਣੀ ਨੂੰ ਸੁਣਨ ਵਾਸਤੇ, ਗੁਰੂ ਕੀ ਬਾਣੀ ਨੂੰ ਪੜ੍ਹਨ ਵਾਸਤੇ, ਗੁਰੂ ਕੀ ਬਾਣੀ ਨੂੰ ਵਿਚਾਰਨ ਵਾਸਤੇ, ਗੁਰੂ ਕੀ ਬਾਣੀ ਅਨੁਸਾਰ ਆਪਣਾ ਜੀਵਨ ਬਣਾਉਣ ਵਾਸਤੇ ਸੰਸਾਰ ਵਿੱਚ ਕੇਵਲ ਆਏ ਹਾਂ। ਜੇ ਹੁਣ ਨਹੀਂ ਸਿਮਰਨ ਭਜਨ ਕਰਾਂਗੇ ਫਿਰ ਕਿਹੜਾ ਮੌਕਾ ਆਵੇਗਾ? ਭਗਤ ਕਬੀਰ ਜੀ ਸਾਨੂੰ ਉਪਦੇਸ਼ ਦਿੰਦੇ ਹਨ, ਜਦ ਲਗ ਜਰਾ ਰੋਗ ਨਹੀਂ ਆਇਆ, ਜਦ ਲਗ ਕਾਲ ਗ੍ਰਸੀ ਨਹੀਂ ਕਾਇਆ, ਜਦ ਲਗ ਵਿਕਲ ਪਈ ਨਹੀਂ ਬਾਣੀ, ਪਾਈ ਲਹਿਰੇ ਮਨ ਸਾਰਿੰਗ ਪਾਣੀ। ਆਪਣਾ ਭਜਸ ਭਜਸ ਕਬ ਪਾਈ ਆਵੇ ਅੰਤ ਨਾ ਭਜਿਆ ਜਾਏ। ਹਰ ਸਮੇਂ ਵਾਸਤੇ ਸਾਨੂੰ ਉਪਦੇਸ਼ ਦੇ ਰਹੇ ਹਨ। ਇਹ ਮਨੁੱਖਾ ਜਨਮ ਦੇ ਸਵਾਸ ਬੜੇ ਭਾਰੀ ਅਮੋਲਕ ਹਨ। ਮਹਾਤਮਾ ਇੱਕ ਚੜ੍ਹਾਈ ਕਰਨ ਲੱਗਿਆਂ ਤੋਂ ਆਪਣੇ ਚੇਲਿਆਂ ਨੂੰ ਕਿਹਾ ਸੀ, ਸੋ ਚੇਲੇ ਕਹਿਣ ਲੱਗੇ ਜੀ ਕੋਈ ਅਖੀਰੀ ਉਪਦੇਸ਼। ਕਹਿੰਦੇ ਬੇਅੰਤ ਧਨ ਪਿਆ, ਕੁਛ ਕੁ ਸਵਾਸ ਲਿਆਓ, ਸੋ ਫਿਰ ਮੈਂ ਤੁਹਾਨੂੰ ਖੁੱਲ੍ਹਾ ਉਪਦੇਸ਼ ਦਿਆਂਗਾ। ਸਵਾਸ ਥੋੜੇ ਹਨ, ਇਸ ਵਾਸਤੇ ਪੂਰਾ ਉਪਦੇਸ਼ ਨਹੀਂ ਦੇ ਸਕਣਾ। ਸੋ ਚੇਲੇ ਸਾਰੇ ਬਾਜ਼ਾਰ ਵਿੱਚ ਫਿਰੇ ਹਨ, ਪਰ ਸਵਾਸ ਕੌਣ ਮੁੱਲ ਦੇਵੇ। ਸਗੋਂ ਸਿਆਣਿਆਂ ਨੇ ਕਿਹਾ, ਤੁਸੀਂ ਅਕਲ ਤੋਂ ਹੀਣੇ ਨਾ ਬਣੋ, ਛੇਤੀ ਜਾਓ ਮਹਾਤਮਾ ਦੇ ਪਾਸ, ਜਿੰਨੇ ਵੀ ਸਵਾਸ ਬਾਕੀ ਹਨ। ਸੋ ਉਹ ਉਹਨਾਂ ਦੇ ਵਿੱਚ ਹੀ ਉਪਦੇਸ਼ ਲੈ ਕੇ ਤੁਸੀਂ ਕਮਾਓ, ਜਿਸ ਕਰਕੇ ਨਿਹਾਲ ਹੋਵੋ। ਮਹਾਤਮਾ ਦੇ ਪਾਸ ਗਏ, ਮਹਾਤਮਾ ਕਹਿਣ ਲੱਗੇ ਸਵਾਸ ਲਿਆਇਓ? ਨਹੀਂ ਮਹਾਰਾਜ। ਕਹਿੰਦੇ ਬਾਹਲਾ ਮੁੱਲ ਦੇ ਦੇਣਾ ਸੀ ਜੀ, ਸਾਰੀਆਂ ਧਨ ਦੀਆਂ ਥੈਲੀਆਂ ਦਿੰਦੇ ਰਹੇ, ਇੱਕ ਸਵਾਸ ਵੀ ਮੁੱਲ ਨਹੀਂ ਮਿਲਿਆ। ਮਹਾਤਮਾ ਕਹਿਣ ਲੱਗੇ ਸਾਡਾ ਇਹੀ ਅਖੀਰੀ ਉਪਦੇਸ਼ ਹੈ, ਮਨੁੱਖਾ ਜਨਮ ਦਾ ਇੱਕ ਇੱਕ ਸਵਾਸ ਵੀ ਕਰੋੜਾਂ ਰੁਪਈਆਂ ਦੇ ਮੁੱਲ ਨਹੀਂ ਮਿਲ ਸਕੇਗਾ। ਪਰ ਇਹ ਸਫਲਾ ਤਾਂ ਹੈ, ਜਿਵੇਂ ਖਾਲਸਾ ਜੀ ਇੱਕ ਮਾਮੂਲੀ ਕਾਗਜ਼ ਹੈ, ਉਹ ਧਰਤੀ 'ਤੇ ਪਿਆ ਹੋਇਆ, ਉਹਦੇ ਨਾਲ ਨਾ ਕੋਈ ਨਫ਼ਰਤ ਕਰਦਾ ਨਾ ਕੋਈ ਪ੍ਰੇਮ, ਪਰ ਇੱਕ ਉਹੀ ਕਾਗਜ਼ ਗੰਦੇ ਨਾਲ ਨਿਬੜਿਆ ਹੋਇਆ ਵੇਖ ਕਰਕੇ ਲੋਕੀ ਥੁੱਕ ਕੇ ਕੋਲ ਦੀ ਲੰਘਦੇ ਹਨ। ਪਰ ਉਹੀ ਕਾਗਜ਼ ਜੇ ਟਕਸਾਲ ਦੇ ਵਿੱਚ ਚਲਾ ਜਾਵੇ, ਉਹਦੇ ਉੱਪਰ ਪਾਤਸ਼ਾਹੀ ਮੋਹਰ ਲੱਗ ਜਾਵੇ, ਉਹ ਸੋਹਣੇ ਸੋਹਣੇ ਨੋਟ ਬਣ ਜਾਂਦੇ ਹਨ, ਲੋਕੀ ਸੰਭਾਲ ਸੰਭਾਲ ਕੇ ਰੱਖਦੇ ਹਨ। ਇਸੇ ਪ੍ਰਕਾਰ ਸਾਡੇ ਜੀਵਨ ਰੂਪੀ ਕਾਗਜ਼ ਖਾਲਸਾ ਜੀ ਸੁੱਤੇ ਸਿੱਧੇ ਜੇ ਸਾਡਾ ਜੀਵਨ ਹੋਵੇ, ਨਾ ਸਾਡੇ ਨਾਲ ਕਿਸੇ ਨੇ ਪ੍ਰੇਮ ਕਰਨਾ ਨਾ ਨਫ਼ਰਤ ਕਰੇਗਾ। ਜੇ ਸਾਡਾ ਜੀਵਨ ਬਰਬਾਦ ਤੇ ਵਿਗੜਿਆ ਹੋਇਆ ਹੋਵੇਗਾ, ਸਭ ਲੋਕੀ ਸਾਡੇ ਨਾਲ ਨਫ਼ਰਤ ਕਰਨਗੇ, ਨੇੜੇ ਨਹੀਂ ਕੋਈ ਢੁੱਕੇਗਾ। ਪਰ ਇਹੀ ਸਵਾਸਾਂ ਰੂਪੀ ਕਾਗਜ਼ ਜੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਾਧ ਸੰਗਤ ਰੂਪੀ ਟਕਸਾਲ ਵਿੱਚ ਪਹੁੰਚ ਜਾਵੇਗਾ, ਫਿਰ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਜੇ ਅਸੀਂ ਇੱਕ ਪਰਮੇਸ਼ੁਰ ਨੂੰ ਜਾਣ ਲਵਾਂਗੇ, ਇੱਕ ਇੱਕ ਰੁਪਏ ਦਾ ਨੋਟ ਹੈ, ਜੇ ਪੰਜਾਂ ਵਿਕਾਰਾਂ ਨੂੰ ਜਿੱਤ ਲਵਾਂਗੇ, ਸਾਡਾ ਇੱਕ ਇੱਕ ਸਵਾਸ ਪੰਜ ਪੰਜ ਰੁਪਏ ਦਾ ਕੀਮਤੀ ਨੋਟ ਦੀ ਨਿਆਈ ਹੈ, ਜੇ ਅਸੀਂ ਦਸੇ ਇੰਦਰੀਆਂ ਨੂੰ ਵਸ ਕਰ ਲਵਾਂਗੇ, ਦਸ ਦਸ ਰੁਪਏ ਦਾ ਨੋਟ ਹੈ, ਜੇ ਸਾਰੇ ਵਿਸ਼ਿਆਂ ਤੇ ਫਤਿਹ ਪ੍ਰਾਪਤ ਕਰ ਲਵਾਂਗੇ, ਫਿਰ ਮਨ ਜੀਤਾ ਜਗ ਜੀਤ, ਸਤਿਗੁਰੂ ਜੀ ਦੀ ਬਖਸ਼ਿਸ਼ ਸਾਡੇ ਉੱਪਰ ਹੋਵੇਗੀ। ਇਹ ਗੁਰੂ ਕੀ ਸਾਧ ਸੰਗਤ ਰੂਪੀ ਟਕਸਾਲ ਵਿੱਚ ਆਪਣੇ ਸਵਾਸਾਂ ਰੂਪੀ ਇਸ ਕਾਗਜ਼ ਨੂੰ ਲਿਆ ਕੇ, ਜੀਵਨ ਨੂੰ ਲਿਆ ਕੇ ਗੁਰੂ ਕੇ ਪਿਆਰਾਂ ਨੇ ਘੜਨਾ ਕੀਤਾ ਹੈ। ਇਸੇ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਬੇਅੰਤ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਗਰੀਬ ਨਿਵਾਜ ਜੀ ਆਪਾਂ ਨੂੰ ਮਿਹਰ ਕਰਕੇ ਹਰ ਵੇਲੇ ਬਾਣੀ ਦੁਆਰਾ ਉਪਦੇਸ਼ ਦਿੰਦੇ ਰਹਿੰਦੇ ਹਨ। ਦਾਸ ਦਾ ਚਿੱਤ ਹੈ ਕਿ ਮਹਾਂਪੁਰਖ ਸਤਖੰਡ ਵਾਸੀ ਮਹਾਂ ਬ੍ਰਹਮ ਗਿਆਨੀ ਉਹਨਾਂ ਦੀ ਰਸਨਾ ਤੋਂ ਟੇਪ ਰਿਕਾਰਡ ਦੁਆਰਾ ਬਚਨ ਸੁਣੇ ਜਾਣ। ਦਾਸ ਕੇਵਲ ਥੋੜੇ ਮਿੰਟਾਂ ਵਾਸਤੇ, ਜੋ ਟਾਈਮ ਦਾਸ ਨੂੰ ਮਿਲਿਆ 40 ਮਿੰਟ, ਉਹਦੇ ਵਿੱਚੋਂ ਵੀ 5-10-15 ਕੁ ਮਿੰਟ ਹੀ ਲਾਉਣਾ ਚਾਹੁੰਦਾ ਸੀ ਕਿ ਮਹਾਂਪੁਰਖਾਂ ਦੀ ਰਸਨਾ ਤੋਂ ਅੱਜ ਬੇਅੰਤੋਂ ਗੁਰਮੁਖ ਆਏ ਹਨ, ਜਿਨ੍ਹਾਂ ਨੇ 30-30, 40-40 ਸਾਲ ਮਹਾਂਪੁਰਖਾਂ ਦੀ ਰਸਨਾ ਤੋਂ ਕਥਾ ਸੁਣ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕੀਤਾ ਹੈ। ਅੱਜ ਵੀ ਉਹੀ ਮਹਾਂਪੁਰਖ ਕਿਰਪਾ ਕਰਕੇ ਬਾਬਾ ਭਾਈ ਸਾਹਿਬ ਭਾਈ ਜਵਾਹਰ ਸਿੰਘ ਸਾਹਿਬ ਜੀ ਨੂੰ ਸ਼ਰਧਾਂਜਲੀ ਜਿਵੇਂ ਭੇਟ ਕਰਨ ਵਾਸਤੇ ਸਭ ਪਹੁੰਚੇ ਹਾਂ, ਉਹ ਮਹਾਂਪੁਰਖਾਂ ਦੀ ਰਸਨਾ ਤੋਂ ਉਹੀ ਫਿਰ ਕਥਾ ਸੁਣ ਕਰਕੇ ਸਚਖੰਡ ਦੇ ਨਿਵਾਸੀ ਜਿਸ ਕਰਕੇ ਬਣਨ। ਸੋ ਖਾਲਸਾ ਜੀ, ਉਹ ਗੁਰਮੁਖ ਪਿਆਰੇ ਧੰਨ ਹੁੰਦੇ ਹਨ ਜਿਹੜੇ ਸੰਸਾਰ ਵਿੱਚ ਆ ਕੇ ਕਦਰ ਕਰਦੇ ਹਨ, ਅਸੀਂ ਕਿਸ ਵਾਸਤੇ ਸੰਸਾਰ ਵਿੱਚ ਆਏ ਹਾਂ। ਉਹਨਾਂ ਗੁਰਮੁਖਾਂ ਨੇ ਆਪਣਾ ਜਨਮ ਸਵਾਰ ਲਿਆ ਹੈ। ਉਹ ਗੁਰਮੁਖ ਪਿਆਰੇ ਸਾਧ ਸੰਗਤ ਵਿੱਚ ਮਿਲ ਕਰਕੇ ਆਪਣੇ ਇੱਕ ਇੱਕ ਸਵਾਸ ਨੂੰ ਕਦੇ ਐਵੇਂ ਨਹੀਂ ਜਾਣ ਦਿੰਦੇ। ਉਹਨਾਂ ਦਾ ਜੀਵਨ ਹਰ ਵੇਲੇ ਗੁਰਮੁਖ ਪਿਆਰਿਆਂ ਦਾ ਚੜ੍ਹਦੀ ਕਲਾ ਵਾਲਾ ਹੁੰਦਾ ਹੈ। ਸੋ ਜੇ ਗੁਰਮੁਖ ਤਾਈ ਦਾ ਦਰਜਾ ਭਾਈ ਸਾਹਿਬ ਭਾਈ ਜਵਾਹਰ ਸਿੰਘ ਜੀ ਨੂੰ ਦਿੱਤਾ ਜਾਵੇ ਤਾਂ ਇਹ ਯੋਗ ਹੈ, ਠੀਕ ਹੈ। ਗੁਰਮੁਖਾਂ ਦਾ ਸੁਭਾਅ ਹੁੰਦਾ ਹਰ ਵੇਲੇ ਭਾਣੇ ਵਿੱਚ ਚੱਲਣਾ, ਗੁਰਮੁਖ ਤੇਰਾ ਭਾਣਾ ਭਾਵ ਹੈ। ਸੋ ਆਪ ਜੀ ਨੂੰ ਵੇਖਿਆ ਗਿਆ, ਸਾਰੇ ਜੀਵਨ ਦੇ ਵਿੱਚ ਆਪ ਜੀ ਨੇ ਵੇਖਿਆ ਹੈ, ਜਦੋਂ ਤੋਂ ਲੈ ਕੇ ਦਾਸ ਦਾ ਸੰਬੰਧ ਵੀ ਪਿਆ, ਮਹਾਂਪੁਰਖਾਂ ਦੇ ਚਰਨਾਂ ਵਿੱਚ ਰਹਿੰਦਿਆਂ ਹੋਇਆਂ ਜਦੋਂ ਤੋਂ ਲੈ ਕੇ ਇੱਥੇ ਆਉਣ ਲੱਗੇ, ਕੋਈ ਸਾਲ ਐਸਾ ਨਹੀਂ ਜਿਸ ਸਾਲ ਦੇ ਵਿੱਚ 2 ਮਹੀਨੇ ਮਹਾਂਪੁਰਖਾਂ ਨੂੰ ਇੱਥੇ ਰੱਖ ਕਰਕੇ ਸਾਰੇ ਸੰਗਤ ਦੇ ਮਿਲਵਰਤਨ ਦੇ ਨਾਲ ਉਹਨਾਂ ਦੀ ਸੇਵਾ ਕਰ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਨਾ ਕੀਤਾ ਹੋਵੇ। ਖਾਲਸਾ ਜੀ, ਗ੍ਰਿਸਤ ਵਿੱਚ ਰਹਿੰਦਿਆਂ ਹੋਇਆਂ, ਗ੍ਰਿਸਤ ਨੂੰ ਮੈਂ ਤੂੰ ਵੱਡੋ ਗ੍ਰਿਸਤੀ ਗ੍ਰਿਸਤੀਆਂ ਵਿੱਚੋਂ ਭਾਰੀ ਗ੍ਰਿਸਤੀ ਗੁਰੂ ਕੇ ਪਿਆਰੇ, ਪਰ ਜੇ ਉਹਨਾਂ ਦੇ ਜੀਵਨ ਦੇ ਬਾਰੇ ਚੰਗੀ ਤਰ੍ਹਾਂ ਵਿਚਾਰ ਕੇ ਵੇਖਿਆ ਜਾਵੇ ਸੋ ਉਹਨਾਂ ਨਾਲ ਦਾ ਸੁੱਧ ਅਖੰਡ ਪਾਠੀ ਕੋਈ ਨਹੀਂ ਸੀ। ਜਦੋਂ ਭਿੰਡਰਾਂ ਵਾਲੇ ਸਿੰਘਾਂ ਦੇ ਟਕਸਾਲ ਦਾ ਕਿਤੇ ਕੋਈ ਪਾਠੀ ਚਲਾ ਜਾਵੇ, ਬਾਕੀ ਦੇ ਪਾਠੀ ਵੇਖ ਕੇ ਡਰ ਜਾਂਦੇ ਹਨ ਕਿ ਭਿੰਡਰਾਂ ਵਾਲੇ ਸੰਤਾਂ ਕੋਲ ਪੜ੍ਹ ਕੇ ਆਇਆ ਹੈ, ਪਰ ਇਸੇ ਟਕਸਾਲ ਦੇ ਗੁਰਮੁਖ ਜਦੋਂ ਸਾਹਮਣੇ ਜਿੱਥੇ ਅੱਜ ਉਹਨਾਂ ਦੇ ਨਿਮਿਤ ਰੱਖੇ ਹੋਏ ਅਖੰਡ ਪਾਠ ਦਾ ਭੋਗ ਪਿਆ ਹੈ, ਇਸੇ ਹੀ ਅੰਦਰ ਜਦੋਂ ਅਖੰਡ ਪਾਠੀ ਵੱਡੇ ਵੱਡੇ ਪਾਠ ਕਰਿਆ ਕਰਦੇ, ਜਦੋਂ ਭਾਈ ਸਾਹਿਬ ਜੀ ਕਮਰੇ ਵਿੱਚ ਆ ਜਾਂਦੇ, ਵਿਸ਼ੇਸ਼ ਸਾਰਿਆਂ ਦੇ ਮਨ 'ਚ ਡਰ ਪੈਦਾ ਹੋ ਜਾਂਦਾ। ਇਹਨਾਂ ਨੇ ਕੋਈ ਲੱਗ ਕੋਈ ਕੰਨਾ ਕੋਈ ਅੱਖਰ ਗਲਤ ਨਹੀਂ ਪੜ੍ਹਨ ਦੇਣੇ, ਇਹਨਾਂ ਨੇ ਝੱਟ ਦੱਸ ਦੇਣਾ ਕਿ ਫਲਾਣੇ ਥਾਂ ਗਲਤ ਪੜ੍ਹਦਾ ਹੈ। ਖਾਲਸਾ ਜੀ, ਇਹੋ ਜਿਹੇ ਅਮੋਲਕ ਜੀਵਨ ਘਰਾਂ ਘਰਾਂ ਵਿੱਚ ਨਹੀਂ, ਥਾਵਾਂ ਥਾਵਾਂ 'ਤੇ ਨਹੀਂ, ਵਿਚਾਰ ਕੇ ਵੇਖ ਲਈਏ ਐਡੇ ਵੱਡੇ ਭਾਰੀ ਗ੍ਰਿਸਤੀ, ਐਡੇ ਸੋਹਣਾ ਜੀਵਨ, ਹਰ ਵੇਲੇ ਸਿਮਰਨ ਵਿੱਚ ਜੁੜੇ ਰਹਿਣਾ, ਹਰ ਵੇਲੇ ਬਾਣੀ ਵਿੱਚ ਜੁੜੇ ਰਹਿਣਾ, ਕੇਵਲ ਆਪ ਨਹੀਂ ਸਾਰੇ ਪਰਿਵਾਰ ਨੂੰ ਗੁਰਮਤਿ ਦੇ ਸੰਚੇ ਵਿੱਚ ਜਿਨ੍ਹਾਂ ਨੇ ਢਾਲਿਆ। ਸੋ ਇੱਕ ਬੇਨਤੀ ਕਰਦਾ ਹਾਂ, ਇਹ ਸਿਆਲ ਦੇ ਵਿੱਚ ਜਦੋਂ ਆਪ ਜੀ ਦਾ ਓਪਰੇਸ਼ਨ ਹੋਣਾ ਸੀ, ਸੋ ਆਪ ਜੀ ਨੇ ਸੁਨੇਹਾ ਭੇਜਿਆ, ਦਾਸ ਉਸ ਵੇਲੇ ਬੋਪਾਰਾਂ ਦਾ ਜੋ ਨਗਰ ਹੈ ਜਿੱਥੇ ਵੱਡਾ ਮਹਾਂਪੁਰਖਾਂ ਨੇ ਆਪਣਾ ਸਰੀਰ ਛੱਡਿਆ ਸੀ ਉੱਥੇ ਨੇੜੇ ਸੀ। ਕਹਿਣ ਲੱਗੇ ਓਪਰੇਸ਼ਨ ਤੋਂ ਪਹਿਲਾਂ ਕਰਤਾਰ ਸਿੰਘ ਨੂੰ ਇੱਥੇ ਪਹੁੰਚਣਾ ਚਾਹੀਦਾ ਹੈ। ਦਾਸ ਰਾਤ ਰਾਤ ਹੀ ਉੱਥੇ ਪਹੁੰਚਿਆ, ਅੰਮ੍ਰਿਤ ਵੇਲੇ 5 ਵਜੇ ਜਦੋਂ ਗਏ, ਖਿਆਲ ਸੀ ਲੇਟੇ ਹੋਏ ਹੋਣੇ ਨੇ, ਪਰ ਖਾਲਸਾ ਜੀ ਢੋਹ ਲਾ ਕੇ ਬੈਠੇ ਹੋਏ। ਉਸ ਵੇਲੇ ਹੌਲੀ ਦਰਵਾਜ਼ਾ ਖੋਲਣ ਤੋਂ ਕੰਨਾਂ ਵਿੱਚ ਇਹੀ ਆਵਾਜ਼ ਪਈ, ਵਾਹਿਗੁਰੂ 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 ਦੀ ਆਵਾਜ਼ ਆ ਰਹੀ ਸੀ। ਫਤਿਹ ਗਜਾਉਣ ਤੋਂ ਬੜੀ ਗੱਜ ਕੇ ਫਤਿਹ ਗਜਾਈ, ਪੁੱਛਿਆ ਕੀ ਹਾਲ ਹੈ, ਕਹਿਣ ਲੱਗੇ ਚੜ੍ਹਦੀਆਂ ਕਲਾ ਹਨ। ਸੋ ਇਹੀ ਅਰਦਾਸ ਕਰੋ, ਮੇਰੇ ਚਿੱਤੋਂ ਨਾ ਵਿਸਰਾ ਵਾਹਿਗੁਰੂ, ਇਹ ਉਹਨਾਂ ਦੀ ਅਰਦਾਸ ਸੀ ਉਸ ਮੌਕੇ ਦੀ, ਇਹ ਉਹਨਾਂ ਨੇ ਉਸ ਮੌਕੇ ਬਚਨ ਕੀਤਾ ਸੀ। ਫਿਰ ਬੜੇ ਭਾਰੀ ਖੁਸ਼ ਹੋਏ, ਉਹਨਾਂ ਦੇ ਸਪੁੱਤਰ ਡਾਕਟਰ ਸਾਹਿਬ ਜਿਹੜੇ ਵਿਲਾਇਤ ਵਿੱਚ ਉਸ ਸਮੇਂ ਪਹੁੰਚੇ ਹੋਏ ਸਨ ਪਾਸ, ਕਹਿਣ ਲੱਗੇ ਮੇਰੇ ਚਿੱਤ ਵਿੱਚ ਅੱਜ ਬੜੀ ਭਾਰੀ ਖੁਸ਼ੀ ਹੈ ਕਿ ਜਿਹੜੇ ਆਪਣੇ ਸਪੁੱਤਰ ਨੂੰ ਡਾਕਟਰੀ ਪਾਸ ਕਰਨ ਵਾਸਤੇ ਵਿਲਾਇਤ ਵਿੱਚ ਭੇਜਿਆ ਸੀ ਅਮਰੀਕਾ ਵਿੱਚ, ਉੱਥੇ ਵੱਡੇ ਵੱਡੇ ਸਿੱਖ ਗੰਡਾ ਸਿੰਘ ਵਰਗੇ ਪ੍ਰੋਫੈਸਰ ਹੋਰ ਸ਼ਕਲਾਂ ਬਣਾ ਕੇ ਆ ਜਾਂਦੇ ਹਨ, ਪਰ ਮੈਨੂੰ ਅੱਜ ਖੁਸ਼ੀ ਹੈ ਕਿ ਮੇਰਾ ਪੁੱਤਰ ਵੇਖ ਲਓ ਉਸੇ ਸਰੂਪ ਵਿੱਚ ਵਾਪਸ ਆਇਆ ਹੈ। ਕਹਿਣ ਲੱਗੇ ਆ ਭਾਈ ਨੇੜੇ ਆ ਫਤਿਹ ਗਜਾ। ਫਿਰ ਕਹਿਣ ਲੱਗੇ ਬਾਣੀ ਦਾ ਨਿੱਤ ਨੇਮੀ ਹੈ, ਨਿਯਮ ਦੇ ਵਿੱਚ ਚੱਲਣ ਵਾਲਾ ਹੈ, ਜੋ ਜੋ ਨਿਯਮੇ ਇੱਥੇ ਸਨ ਉਹੀ ਇਹਨੇ ਪ੍ਰਦੇਸ਼ ਵਿੱਚ ਵੀ ਜਾ ਕੇ ਰੱਖੇ ਹਨ। ਗੁਰੂ ਕੀ ਸਿੱਖੀ ਕਮਾ ਕੇ ਆਪਣੇ ਪਰਿਵਾਰ ਦੇ ਪਾਸੋਂ ਗੁਰਸਿੱਖੀ ਦੇ ਉਪਦੇਸ਼ ਦੇ ਕੇ ਉਹਨਾਂ ਨੂੰ ਗੁਰਸਿੱਖ ਬਣਿਆ ਹੋਇਆ ਵੇਖ ਕਰਕੇ ਗੁਰੂ ਕੇ ਸਿੰਘ ਇਸ ਪ੍ਰਕਾਰ ਮਨ ਵਿੱਚ ਪ੍ਰਸੰਨਤਾ ਪ੍ਰਾਪਤ ਕਰਦੇ ਸਨ। ਇਹ ਨਹੀਂ ਕਿਹਾ ਕਿ ਵੱਡੇ ਡਾਕਟਰ ਬਣ ਕੇ ਆਏ ਨੇ, ਇਹ ਨਹੀਂ ਕਿਹਾ ਕਿ ਬੜੇ ਭਾਰੀ ਸਿਆਣੇ ਬਣ ਕੇ ਆਏ ਨੇ, ਬਾਹਲੀ ਮਾਇਆ ਕਮਾਇਆ ਕਰਨਗੇ, ਨਹੀਂ, ਖੁਸ਼ੀ ਇਸ ਗੱਲ ਦੀ ਪ੍ਰਗਟ ਕੀਤੀ ਕਿ ਇਹ ਸਿੰਘ ਦੇ ਪੁੱਤਰ ਸਨ ਤੇ ਸਿੰਘ ਹੀ ਰਹੇ ਤੇ ਸਿੰਘ ਹੀ ਬਣ ਕੇ ਵਾਪਸ ਆਏ ਹਨ। ਇਹੋ ਜਿਹੇ ਖਾਲਸਾ ਜੀ ਜੀਵਨ ਜੇ ਵਿਚਾਰ ਕੇ ਵੇਖੀਏ, ਜੇ ਚਿੱਤ ਵਿੱਚ ਖਿਆਲ ਕਰੀਏ, ਬੜੇ ਭਾਰੀ ਘੱਟ ਜੀਵਨ ਸਾਨੂੰ ਇਹੋ ਜਿਹੇ ਮਿਲਣਗੇ ਜਿਹੜੇ ਆਪ ਤਰੇ ਤਾਰੇਨ ਸ੍ਰਿਠਾ, ਉਹ ਗੁਰੂ ਕੇ ਪਿਆਰੇ ਜਿਨ੍ਹਾਂ ਦੇ ਬਾਰੇ ਹਜ਼ੂਰ ਨੇ ਬਚਨ ਕੀਤੇ ਹਨ, ਵਿੱਚੇ ਗ੍ਰਹਿ ਗੁਰੂ ਬਚਨੇ ਉਦਾਸੀ ਜੋ ਕਵਲ ਰਹਾ ਵਿੱਚ ਪਾਣੀ ਹੈ। ਜਿਵੇਂ ਪਾਣੀ ਵਿੱਚ ਰਹਿੰਦੇ ਹੋਏ ਕਵਲ ਨਿਰਲੇਪ ਰਹਿੰਦਾ ਹੈ, ਥੱਲੇ ਦੇ ਪਾਣੀ ਤੋਂ ਉੱਪਰ, ਉੱਪਰਲੇ ਬਾਰਿਸ਼ ਦਾ ਪਾਣੀ ਵੀ ਉਹਦੇ ਜੋ ਪੱਤਰੇ ਹਨ ਉਹਨਾਂ ਦੇ ਉੱਪਰ ਨਹੀਂ ਠਹਿਰ ਸਕਦਾ, ਪਾਸੇ ਡੁੱਲ ਜਾਂਦਾ ਹੈ। ਇਸੇ ਪ੍ਰਕਾਰ ਸੰਸਾਰ ਦੇ ਪਦਾਰਥ ਵਿੱਚ ਰਹਿੰਦਿਆਂ ਹੋਇਆਂ ਫਿਰ ਵੀ ਨਿਰਲੇਪ ਰਹਿਣਾ, ਕਈ ਵਾਰੀ ਆਪ ਜੀ ਨੂੰ ਕਥਾ ਸੁਣਦਿਆਂ ਵੇਖਿਆ ਗਿਆ, ਨੇਤੀ ਸੁਣਿਆ ਕਰਦੇ, ਜਦੋਂ ਕਥਾ ਵਿੱਚ ਬੈਠ ਜਾਣਾ ਹੈ ਐਸੀ ਸਮਾਧੀ ਲੱਗ ਜਾਣੀ ਹੈ, ਨਹੀਂ ਕਿਸੇ ਪਾਸੇ ਵੱਲ ਝਾਕਣਾ, ਨਹੀਂ ਕਦੇ ਕਿਸੇ ਪਾਸੇ ਵੱਲ ਵੇਖਣਾ। ਜੋ ਵੀ ਅੱਖਰ ਕਥਾ ਵਿੱਚ ਬੋਲੇ ਜਾਣ, ਜਿਵੇਂ ਟੇਪ ਰਿਕਾਰਡ ਵਿੱਚ ਰਿਕਾਰਡ ਹੁੰਦੇ ਨੇ, ਮਗਰੋਂ ਜੇ ਪੁੱਛਿਆ ਜਾਵੇ ਸਾਰਾ ਇੱਕ ਇੱਕ ਅੱਖਰ ਗਿਣ ਕੇ ਆਪ ਸੁਣਾ ਦਿਆ ਕਰਦੇ। ਐਸਾ ਸੋਹਣੇ ਕੇਵਲ ਪਾਠੀ ਨਹੀਂ ਸਨ, ਸਰੋਤੇ ਵੀ ਐਸੇ ਗੁਰੂ ਕੇ ਪਿਆਰੇ ਸਨ। ਸੋ ਖਾਲਸਾ ਜੀ, ਬੜੇ ਭਾਰੀ ਇਹੋ ਜਿਹੇ ਘੱਟ ਜੀਵਨ ਅੱਜ ਗੁਰਸਿੱਖਾਂ ਦੇ ਸਾਨੂੰ ਮਿਲ ਰਹੇ ਹਨ, ਉਹ ਭਾਗਾਂ ਵਾਲੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਕਦਰ ਪਾਈ ਇਸ ਮਨੁੱਖਾ ਜਨਮ ਦੀ, ਉਹਨਾਂ ਦੇ ਬਾਰੇ ਕਿਹਾ ਜਾ ਸਕਦਾ ਹੈ, ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ, ਚੱਲੇ ਜਨਮ ਸਵਾਰ ਵੱਖਰ ਸੱਚ ਲਏ, ਪਦ ਪਾਏ ਦਰਬਾਰ ਸਤਿਗੁਰ ਸ਼ਬਦ ਪੈ। ਸਤਿਗੁਰੂ ਜੀ ਦੇ ਸ਼ਬਦ ਦੀ ਕਮਾਈ ਕਰਕੇ ਭਾਏ ਵਿੱਚ ਰਹਿ ਕੇ ਦਰਗਾਹ ਦੇ ਵਿੱਚ ਪਤ ਇੱਜ਼ਤ ਉਹਨਾਂ ਨੇ ਪ੍ਰਾਪਤ ਕੀਤੀ ਹੈ। ਉਹਨਾਂ ਗੁਰੂ ਕੇ ਪਿਆਰਿਆਂ ਨੂੰ ਰੇਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦੇਉ। ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ। ਵਧਾਤੇ ਨੂੰ ਵੀ ਜਿਨ੍ਹਾਂ ਨੇ ਸੰਤਰਾ ਕੀਤਾ, ਐਸੇ ਗੁਰੂ ਕੇ ਪਿਆਰੇ। ਸੋ ਖਾਲਸਾ ਜੀ, ਸੰਸਾਰ ਵਿਚ ਕੇਵਲ ਨੇਕੀ ਤੇ ਬਦੀ ਦੋ ਯਾਦਗਾਰਾਂ ਦੁਨੀਆਂ ਵਿਚ ਰਹਿ ਜਾਂਦੀਆਂ ਹਨ, ਪਰ ਧੰਨ ਗੁਰੂ ਕੇ ਪਿਆਰੇ ਪ੍ਰਭੂ ਵਰਗੇ ਭਗਤ, ਪ੍ਰਹਲਾਦ ਵਰਗੇ ਭਗਤ ਅੱਜ ਦੁਨੀਆਂ ਤੇ ਸਦਾ ਵਾਸਤੇ ਜਿਉਂਦੇ ਜਾਗਦੇ ਹਨ। ਉਹਨਾਂ ਨੂੰ ਜਿਹੜੇ ਜ਼ੁਲਮ ਕਰਨ ਵਾਲੇ, ਨਾਸ਼ ਕਰਨ ਵਾਲੇ ਰਾਜੇ ਪਾਤਸ਼ਾਹ ਨੂੰ ਅੱਜ ਕੌਣ ਜਾਣਦਾ ਹੈ? ਸੋ ਵੱਡੇ ਵੱਡੇ ਭਗਤ ਸੰਤ ਗੁਰੂ ਕੇ ਪਿਆਰੇ ਜਿਨ੍ਹਾਂ ਬਾਰੇ ਬਚਨ ਹਨ, ਪੰਡਿਤ ਸੂਰ ਛਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਭਗਤਾਂ ਦੇ ਬਰਾਬਰ ਖਾਲਸਾ ਜੀ ਹੋਰ ਕੋਈ ਵੀ ਨਹੀਂ, ਗੁਰੂ ਕੇ ਪਿਆਰਿਆਂ ਦੇ ਬਰਾਬਰ। ਜਿਵੇਂ ਭਾਈ ਭਿਖਾਰੀ ਜੀ ਗ੍ਰਿਸਤ ਵਿਚ ਰਹਿ ਕੇ, ਜਿਵੇਂ ਭਾਈ ਬਹਿਲੋ ਜੀ ਗ੍ਰਿਸਤ ਵਿਚ ਰਹਿ ਕੇ ਨਿਰਲੇਪ ਸਨ, ਉਹਨਾਂ ਨਾਲੋਂ ਘੱਟ ਜੀਵਨ ਭਾਈ ਸਾਹਿਬ ਜੀ ਦਾ ਨਹੀਂ ਸੀ। ਵੇਖੋ ਕਿੰਨਾ ਫਖਰ ਸੀ ਭਾਈ ਸਾਹਿਬ ਕਹਾਉਣ ਦੇ ਵਿੱਚ। ਅੱਜ ਕੌਣ ਹੈ ਜਿਹੜਾ ਭਾਈ ਸਾਹਿਬ ਕਹਾਉਂਦਾ? ਕਹਿੰਦੇ ਭਾਈ ਨਾ ਛੋਟਾ ਹੈ, ਸਰਦਾਰ ਸਾਹਿਬ ਤੋਂ ਬਿਨਾਂ ਕੋਈ ਆਪਣੇ ਆਪ ਨੂੰ ਕਹਾ ਕੇ ਖੁਸ਼ ਨਹੀਂ। ਪਰ ਧੰਨ ਭਾਈ ਸਾਹਿਬ ਆਪਣੇ ਆਪ ਨੂੰ ਭਾਈ ਸਾਹਿਬ ਕਹਾਉਂਦੇ ਰਹੇ। ਇੱਕ ਦਿਨ ਕਹਿ ਬੈਠੇ ਸਰਦਾਰ ਸਾਹਿਬ, ਕਹਿੰਦੇ ਨਹੀਂ ਜੀ, ਭਾਈ ਸਾਹਿਬ ਕਹਾਉਣ ਦੇ ਵਿੱਚ ਬਾਹਲਾ ਆਨੰਦ ਹੈ। ਸੋ ਉਹ ਧੰਨ ਗੁਰਮੁਖਾਂ ਦਾ ਜੀਵਨ ਜਿਨ੍ਹਾਂ ਨੇ ਵਰਤਾ ਕੇ ਵਿਖਾ ਦਿੱਤਾ। ਵੱਡੇ ਤੋਂ ਵੱਡਾ ਕੋਈ ਲੀਡਰ ਹੋਵੇ, ਵੱਡੇ ਤੋਂ ਵੱਡਾ ਸਿੰਘ ਹੋਵੇ, ਅਚਨਚੇਤ ਜੇ ਸਰੀਰ ਦਾ ਕਿਸੇ ਨੇ ਓਪਰੇਸ਼ਨ ਕਰਾਇਆ ਹੋਵੇ, ਵੇਖ ਲਓ ਭਲਾ ਕਿੰਨਿਆਂ ਦੇ ਮਨ ਵਿੱਚ ਤੜਫ ਹੁੰਦੀ ਹੈ ਕਿ ਅਸੀਂ ਫਿਰ ਦੁਬਾਰਾ ਅੰਮ੍ਰਿਤ ਛੱਕ ਕੇ ਸਾਵਧਾਨ ਹੋ ਕੇ ਤਿਆਰ ਹੋ ਕੇ ਕਲਗੀਆਂ ਵਾਲੇ ਦੇ ਦਰ ਵਿੱਚ ਪਹੁੰਚਣਾ ਹੈ। ਨਹੀਂ ਸਮਝਦੇ ਹਨ ਕਿ ਰੋਮ ਕੱਟੇ ਜਾਣ ਤੋਂ ਅਸੀਂ ਕੁਰੇਤੀਏ ਹੋ ਚੁੱਕੇ ਹਾਂ। ਉਹ ਇਸ ਪ੍ਰਕਾਰ ਜਦੋਂ ਆਪ ਜੀ ਦਾ ਓਪਰੇਸ਼ਨ ਹੋਇਆ, ਇੱਥੋਂ ਕਈ ਵਾਰੀ ਸੁਨੇਹੇ ਗਏ, ਕਹਿਣ ਲੱਗੇ ਭਾਵੇਂ ਸੰਗਤ ਦਾ ਰੁਝੇਵਾਂ ਹੈ, ਕਰਤਾਰ ਸਿੰਘ ਤੂੰ ਪੰਜਾਂ ਪਿਆਰਿਆਂ ਸਮੇਤ ਇੱਥੇ ਨਹੀਂ ਆਉਂਦਾ। ਫਿਰ ਲਾਡ ਦੇ ਨਾਲ ਪ੍ਰੇਮ ਦੇ ਨਾਲ ਇਹੋ ਜਿਹਾ ਸੁਨੇਹਾ ਭੇਜਿਆ, ਕਹਿੰਦੇ ਜੇ ਸਵਾਸ ਪੂਰੇ ਹੋ ਗਏ, ਕੀ ਪਤਾ ਹੈ ਇਹਨਾਂ ਸਵਾਸਾਂ ਦਾ, ਜਿਵੇਂ ਖਾਲਸਾ ਜੀ ਕੋਲ ਰਹਿ ਨਾ ਭਰੀਆ ਪਾਈਆ। ਜਦੋਂ ਪੜੋਪੀ ਭਰ ਜਾਂਦੀ ਪੋਠੋ ਹਾਰ ਵੱਲ, ਤੋਂ ਮਿਲਣ ਵਾਲਾ ਇੱਕ ਆਪਣਾ ਭਾਂਡਾ ਜਿਹਾ ਬਣਾਇਆ ਹੁੰਦਾ ਸੀ, ਮਨ ਸਵਾ ਮਨ ਦਾਣੇ ਪੈਣੇ, ਜਦੋਂ ਭਰ ਜਾਣਾ ਉਦੋਂ ਉਲੱਦ ਦੇਣੇ। ਸਰੀਰ ਇੱਕ ਪੜੋਪੀ ਹੈ, ਸਵਾਸਾਂ ਰੂਪੀ ਦਾਣੇ ਦੇ ਨਾਲ ਜਦੋਂ ਭਰ ਗਈ ਚੱਟ ਉਲੱਦੀ ਜਾਣੀ ਹੈ। ਕਹਿੰਦੇ ਕੀ ਪਤਾ ਹੈ ਇਹ ਪੰਕਤੀ ਪੜ੍ਹ ਕੇ ਭੇਜੀ, ਕਹਿੰਦੇ ਕੋ ਰਹਿ ਨਾ ਭਰੀਆ ਪਾਈਆ। ਜੇ ਸਵਾਸ ਐਵੇਂ ਨਿਕਲ ਗਿਆ ਅੰਮ੍ਰਿਤ ਛਕਿਆ ਤੋਂ ਬਿਨਾਂ, ਇਹ ਭਾਈ ਪਾਪ ਤੇਰੇ ਸਿਰ ਨਾ ਕਿਤੇ ਚੜ੍ਹਦਾ ਹੋਵੇ, ਛੇਤੀ ਆਉਣਾ ਚਾਹੀਦਾ ਹੈ। ਖਾਲਸਾ ਜੀ ਕਿੰਨੀ ਤੜਫ। ਸੋ ਪੰਜਾਂ ਪਿਆਰਿਆਂ ਸਮੇਤ ਇੱਥੇ ਹਾਜ਼ਰ ਹੋ ਕੇ ਜਿਸ ਦਿਨ ਅੰਮ੍ਰਿਤ ਛਕਾਉਣਾ ਸੀ, ਪੁੱਛਿਆ ਕੀ ਹਾਲ ਹੈ? ਕਹਿੰਦੇ ਸਰੀਰਾਂ ਦਾ ਤੇ ਇਹੋ ਜਿਹਾ ਹੀ ਹਾਲ ਹੁੰਦਾ, ਕਦੇ ਭੱਜੇ ਫਿਰਦੇ ਹੁੰਦੇ ਸੀ, ਕਦੇ ਜਵਾਨ ਸੀ, ਕਦੇ ਥੋੜੇ ਜਿਹੇ ਬਿਰਧ। ਸਰੀਰ ਦਾ ਸੁਭਾਅ ਹੈ, ਸਰੀਰ ਕਰਕੇ ਤਾਂ ਅਸੀਂ ਭਾਵੇਂ ਇੱਥੇ ਬੈਠੇ ਹਾਂ, ਪਰ ਮਨ ਤਾਂ ਕਾਇਮ ਤੇ ਤਿਆਰ ਪੁਰ ਤਿਆਰ ਹੈ। ਇੰਨਾ ਹੀ ਗੁਰਮੁਖਾਂ ਬਾਰੇ ਹਜ਼ੂਰ ਨੇ ਬਚਨ ਕੀਤੇ ਹਨ, ਗੁਰਮੁਖ ਬੁੱਢੇ ਕਦੇ ਨਾਹੀਂ, ਜਿਹਨੇ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰੋਂ ਸੁਰਤ ਜੁੜੀ ਹੋਈ ਹੈ ਗਿਆਨ ਦੇ ਸਹਿਤ ਨੂੰ, ਗੁਰੂ ਕੇ ਪਿਆਰੇ ਸਰੀਰ ਦੇ ਬੁਢੇਪੇ ਨਾਲ ਕਦੇ ਬੁੱਢੇ ਨਹੀਂ ਹੁੰਦੇ। ਸੋ ਉਹ ਗੁਰੂ ਕੇ ਪਿਆਰਿਆਂ ਨੂੰ ਅੰਮ੍ਰਿਤ ਇੱਥੇ ਆ ਕੇ ਖਾਲਸਾ ਜੀ ਛਕਾਇਆ, ਸਿੰਘ ਚੱਕ ਕੇ ਆਪ ਜੀ ਨੂੰ ਦਰਬਾਰ ਸਾਹਿਬ ਵਿੱਚ ਲਗਾਏ ਹਨ। ਪਰ ਜਿਸ ਦਿਨ ਅੰਮ੍ਰਿਤ ਛਕ ਲਿਆ, ਗਾਤਰੇ ਕਿਰਪਾਨ ਪਾਈ, ਫਿਰ ਦੁਬਾਰਾ ਗੱਜ ਕੇ ਜੈਕਾਰਾ ਛੱਡ ਕੇ ਕਿਹਾ ਕਿ ਅੱਜ ਭਾਗਾਂ ਵਾਲੇ ਹਾਂ, ਭਾਵੇਂ ਕੱਲ ਨੂੰ ਜਾਂਦਾ ਸਰੀਰ ਅੱਜ ਵੀ ਚਲਾ ਜਾਵੇ, ਪਰ ਅੱਜ ਸੁਰਖਰੂ ਹੋ ਕੇ ਕਲਗੀਆਂ ਵਾਲੇ ਦੇ ਦਰਗਾਹ ਦੇ ਵਿੱਚ ਪਹੁੰਚਾਂਗੇ। ਖਾਲਸਾ ਜੀ ਇਹ ਇੱਛਾ, ਇਹ ਮਨ ਦੇ ਵਿੱਚ ਖਾਸ਼, ਇਹ ਵੱਡੀ ਭਾਰਤ ਸਿੱਖੀ ਦੇ ਨਾਲ ਪ੍ਰੇਮ, ਇਹ ਕਿਸੇ ਕਿਸੇ ਗੁਰੂ ਕੇ ਪਿਆਰੇ ਦੇ ਵਿਰਸੇ ਵਿੱਚ ਆਇਆ ਹੈ। ਕੋਈ ਕੋਈ ਭਾਗਾਂ ਵਾਲਾ ਐਸੇ ਜੀਵਨ ਵਾਲਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹੋ ਜਿਹਾ ਜੀਵਨ ਸਾਡਾ ਵੀ ਬਣੇ। ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ, ਪਰ ਇਹੋ ਜਿਹਾ ਜੀਵਨ ਉਹਨਾਂ ਦਾ ਬਣਿਆ ਕਿਵੇਂ ਸੀ? ਜੋ ਉਹਨਾਂ ਦੀ ਹਰ ਵੇਲੇ ਦੀ ਅਰਦਾਸ ਸੀ, ਅੱਜ ਸ੍ਰੀ ਅਖੰਡ ਪਾਠ ਰੱਖੇ ਹੋਏ, ਭੋਗ ਦੀ ਸਮਾਪਤੀ ਤੋਂ ਬਾਅਦ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੋ ਸ੍ਰੀ ਮੁਖਵਾਕ ਬਖਸ਼ਿਆ ਹੈ, ਇਹੀ ਉਹਨਾਂ ਦੀ ਨਿੱਤ ਦੀ ਅਰਦਾਸ ਸੀ, ਜੋ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਜਗਿਆਸੂ ਮੁਖ ਦੁਆਰਾ ਫਰਮਾ ਰਹੇ ਹਨ। ਜੈਤ ਸਰੀ ਮਹੱਲਾ ਪੰਜਵਾ, ਕੋਈ ਜਾਣ ਹਰ ਸਿਉਂ ਦੇਵਾ ਜੋਰ। ਕੋਈ ਭਾਈ ਜਾਣ ਹੋਵੇ, ਕੋਈ ਪਰਮੇਸ਼ਰ ਦਾ ਪਿਆਰਾ ਹੋਵੇ, ਕੋਈ ਗੁਰੂ ਕਾ ਸੇਵਕ ਹੋਵੇ, ਜਿਹੜਾ ਹਰ ਹਰ ਜਨ ਦੁਈ ਏਕ ਹੈ, ਬੇਬ ਵਿਚਾਰ ਕਾਸ਼ ਨਾ ਹੈ, ਜਲ ਤੇ ਉਬਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ। ਐਸਾ ਕੋਈ ਗੁਰੂ ਕਾ ਪਿਆਰਾ ਜਿਨ੍ਹਾਂ ਦਾ ਨਿਰਣਾ ਭਗਤ ਕਬੀਰ ਜੀ ਨੇ ਕੀਤਾ ਹੈ, ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਬ ਮਹਾਨ, ਐਸਾ ਕੋਈ ਦਾਸ ਹੋਏ ਤਾਂ ਹੈ ਮਿਲਾ ਭਗਵਾਨ, ਕਬੀਰ ਰੋੜਾ ਹੁਆ ਤਾਂ ਕਿਆ ਭਇਆ ਪੰਥੀ ਕੋ ਦੁਖ ਦੇ, ਹਰ ਜਣੇ ਐਸਾ ਚਾਈ ਹੈ ਜਿਉਂ ਧਰਨੀ ਮੈਂ ਖੇ, ਕਬੀਰ ਖੇ ਹੋਈ ਤੋ ਕਿਆ ਭਇਆ ਜੋ ਉੱਡ ਲਾਂਗਾ ਅੰਗ, ਹਰ ਜਣੇ ਐਸਾ ਚਾਹੀਏ ਜਿਉਂ ਪਾਣੀ ਸਰਭੰਗ, ਕਬੀਰ ਪਾਣੀ ਹੁਆ ਤਾਂ ਕਿਆ ਪਾਇਆ ਸੀਰਾ ਤਾਤਾ ਹੋਏ, ਹਰ ਜਣੇ ਐਸਾ ਚਾਹੀਏ ਹਰ ਹੀ ਜੈਸਾ ਹੋਏ। ਜੋ ਪਰਮੇਸ਼ਰ ਵਰਗਾ ਗੁਰੂ ਕਾ ਪਿਆਰਾ ਸਿਮਰਨ ਕਰ ਕਰਕੇ ਆ ਭੇਦ ਹੋਇਆ ਹੋਇਆ ਹੋਵੇ, ਸੋ ਐਸਾ ਕੋਈ ਵੀ ਜਨ ਹੋਵੇ, ਕਿਸੇ ਦੇਸ਼ ਕੌਮ ਇਲਾਕੇ ਦਾ ਹੋਵੇ, ਕੋਈ ਗੁਰੂ ਕਾ ਜਨ ਹੋਵੇ ਜਿਹੜਾ ਹਰ ਸਿਉਂ ਦੇਵਾ ਜੋਰ। ਸਾਡੀ ਬਿਰਤੀ ਹੋਰ ਕੰਮਾਂ ਵਿੱਚ ਹਰ ਵੇਲੇ ਜੁੜੀ ਰਹਿੰਦੀ ਹੈ, ਕਿਸੇ ਹੀ ਤੜਾ ਕੀ ਆ ਮਿੱਤਰ ਸੁੱਤ ਨਾਲ ਭਾਈ, ਕਿਸੇ ਹੀ ਤੜਾ ਕੀ ਆ ਕੁੜਮ ਸਕੇ ਨਾਲ ਜਵਾਈ, ਅਸੀਂ ਹੋਰਨਾਂ ਪਾਸਿਆਂ ਨਾਲ ਚਿੱਤ ਜੋੜੀ ਰੱਖਦੇ ਹਾਂ, ਪਰ ਤਨ ਗੁਰੂ ਕੇ ਪਿਆਰੇ ਜਿਹੜੀ ਬੇਨਤੀਆਂ ਕਰਦਨ ਹੈ ਪਿਆਰਿਓ, ਜਿਹੜਾ ਪਰਮੇਸ਼ਰ ਦੇ ਨਾਲ ਸਾਡੀ ਬਿਰਤੀ ਨੂੰ ਜੋੜ ਦੇਵੇ। ਹਰ ਸਿਉਂ ਜੁਰਾਂ ਤਾਂ ਸਭ ਕੋ ਮੀਤ, ਹਰ ਸਿਉਂ ਜੁਰਾਂ ਤਾਂ ਨੇ ਚਲ ਚੀਤ, ਹਰ ਸਿਉਂ ਜੁਰਾਂ ਨਾ ਵਿਆਪਾ ਕਾਰਾ, ਹਰ ਸਿਉਂ ਜੁਰਾਂ ਤਾਂ ਹੋਏ ਨਿਸਤਾਰਾ, ਰੇ ਮਨ ਮੇਰੇ ਤੂੰ ਹਰ ਸਿਉਂ ਜੋਰ। ਐਸਾ ਕੋਈ ਗੁਰੂ ਕਾ ਪਿਆਰਾ ਜਿਹੜਾ ਪਰਮੇਸ਼ਰ ਦੇ ਨਾਲ ਜੋੜ ਦੇਵੇ, ਜਿਵੇਂ ਭਾਈ ਬਿਧੀ ਚੰਦ ਨੂੰ ਭਾਈ ਅਦਲੀ ਨੇ ਜੋੜਿਆ, ਜਿਵੇਂ ਭਾਈ ਕਲਿਆਣ ਨੇ ਭਾਈ ਲੱਖੂ ਵਰਗਿਆਂ ਨੂੰ ਜੋੜ ਕੇ ਬ੍ਰਹਮ ਗਿਆਨੀ ਬਣਾ ਦਿੱਤਾ, ਸਾਨੂੰ ਵੀ ਕੋਈ ਜੋੜ ਦੇਵੇ। ਅਸੀਂ ਉਹਨਾਂ ਗੁਰੂ ਕੇ ਪਿਆਰਿਆਂ ਦੇ ਚਰਨ ਗਾਹੋਂ ਬਕੋ ਸੁਭ ਰਸਨ ਮਾਣ ਨਹੀਂ ਕਰਾਂਗੇ, ਸਗੋਂ ਐਸੀ ਗੁਰੂ ਕੀ ਸਾਧ ਸੰਗਤ ਦੇ ਚਰਨਾਂ ਨੂੰ ਪਕੜਾਂਗੇ, ਗ੍ਰਹਿਣ ਕਰਾਂਗੇ, ਤੇ ਰਸਨਾ ਦਾ ਸੋਹਣੇ ਬਚਨ ਨਿਮਰਤਾ ਗਰੀਬੀ ਸਰਦਾ ਭਾਵਨਾ ਸੋ ਪ੍ਰੇਮ ਵਾਲੇ ਬਚਨ ਬੋਲਾਂਗੇ। ਦੀਜਾ ਪ੍ਰਾਣ ਅਕੋਰ, ਐਸੇ ਗੁਰੂ ਕੇ ਪਿਆਰੇ ਨੂੰ ਆਪਣੇ ਪ੍ਰਾਣ ਹੀ ਅਕੋਰ ਭੇਟਾ ਦੇ ਦਿਆਂਗੇ, ਬਾਕੀ ਦੀਆਂ ਭੇਟਾਂ ਛੋਟੀਆਂ ਹਨ। ਸੋ ਹਉ ਕਾਟੋ ਕਾਟ ਬਾਢ ਸਿਰ ਰੱਖੋ, ਜਿਤ ਨਾਨਕ ਸੰਤ ਚੜ੍ਹਿਆ ਵੈ, ਸੋ ਆਪਣੇ ਪ੍ਰਾਣ ਹੀ ਉੱਕਰ ਕੇ ਉਹਨਾਂ ਨੂੰ ਹਾਜ਼ਰ ਕਰ ਦਿਆਂਗੇ। ਰਹਾਉ ਮਨ ਤਨ ਨਿਰਮਲ ਕਰਤ ਕੇ ਆਰੋ, ਹਰ ਸਿੰਚਾ ਸੁਦਾ ਸੰਜੋਰ। ਇਹ ਤਨ ਜਿਹੜਾ ਹੈ ਇੱਕ ਖੇਤ ਬਣ ਜਾਵੇ, ਸੋ ਮਨ ਜਿਹੜਾ ਹੈ ਮਨ ਤੇ ਬੁੱਧ ਇਹ ਦੋਵੇਂ ਬਹੁਤ ਬਣ ਜਾਣ, ਸਾਧ ਸੰਗਤ ਰੂਪੀ ਹਲਟ ਹੋਵੇ, ਸਰਨ ਮੰਨਣ ਅਧਿਆਸਣ ਦਾ ਇਹਦੇ ਵਿੱਚ ਵੇੜ ਪਾਇਆ ਹੋਇਆ ਹੋਵੇ, ਪ੍ਰੀਤ ਰੂਪੀ ਮਾਲ ਹੋਵੇ, ਸੁਰਤ ਰੂਪੀ ਟਿੰਡਾ ਹੋਣ, ਤੇ ਸਾਧ ਸੰਗਤ ਰੂਪੀ ਖੂਹ ਦੇ ਵਿੱਚੋਂ ਨਾਮ ਰੂਪੀ ਅੰਮ੍ਰਿਤ ਜਲ, ਮਨ ਬਲ ਚਿੱਤ ਹੰਕਾਰ ਚਾਰੇ ਇਹ ਕਿਆਰੇ ਬਣ ਜਾਣ, ਵਿਰਾਗ ਵੇਖ ਹਰਸੰਤੀ ਮੋਖ ਇੱਛਾ ਦੀਆਂ ਵੱਟਾਂ ਪੈ ਜਾਣ, ਮਨ ਤੇ ਬੁੱਧ ਬਹੁਤ ਬਣ ਕੇ ਸਰਣ ਮੰਨਣ ਅਧਿਆਸਨ ਪੰਜਾਲੀ ਦੇ ਨਾਲ ਜੋੜ ਕਰਕੇ ਮਨ ਸੁਧਾ ਸੰਜੋਰ, ਮਨ ਨੂੰ ਸੰਭਲੀ ਪ੍ਰਕਾਰ ਜੋੜ ਕਰਕੇ ਤਨ ਨਿਰਮਲ ਕਰਤ ਕੇ ਆਰੋ, ਸਰੀਰ ਜਿਹੜਾ ਹੈ ਇਹ ਪਾਪਾਂ ਵੱਲੋਂ ਉੱਜਲ ਕਰਨਾ ਇਹ ਕਿਆਰੇ ਬਣਾ ਲਈਏ, ਤੇ ਸਿੰਚੀਏ ਕੀ ਸੁਧਾ ਨਾਮ ਰੂਪੀ ਅੰਮ੍ਰਿਤ ਜਿਸ ਕਰਕੇ ਸਿੰਝ ਦੇਈਏ, ਸਭ ਗੁਣਾਂ ਦੀ ਖੇਤੀ ਹਰੀ ਭਰੀ ਹੋ ਜਾਵੇ, ਸਾਡਾ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ, ਸੁੱਕਾ ਹੋਇਆ ਮਨ ਫਿਰ ਹਰਿਆ ਭਰਿਆ ਹੋ ਜਾਵੇ। ਇਹ ਰਸ ਮਹਿ ਮਗਨ ਹੋਤ ਕਿਰਪਾ ਤੇ, ਇਸ ਪ੍ਰੇਮ ਰਸ ਦੇ ਵਿੱਚ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮਗਨ ਹੋਇਆ ਜਾ ਸਕਦਾ ਹੈ, ਲੀਨ ਹੋਇਆ ਜਾ ਸਕਦਾ ਹੈ, ਯਤਨ ਦੇ ਨਾਲ ਨਹੀਂ, ਸਾਧਨ ਦੇ ਨਾਲ ਨਹੀਂ, ਵਿਦਿਆ ਦੇ ਮਾਣ ਦੇ ਨਾਲ ਨਹੀਂ, ਧਨ ਦੌਲਤ ਦੇ ਮਾਣ ਦੇ ਨਾਲ ਨਹੀਂ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਸ ਰਸ ਵਿੱਚ ਮਗਨ ਲੀਨ ਹੋਇਆ ਜਾ ਸਕਦਾ ਹੈ। ਜਦੋਂ ਸਤਿਗੁਰੂ ਜੀ ਕਿਰਪਾ ਕਰਕੇ ਮਹਾਂ ਵਿਖਿਆ ਤੇ ਤੋਰ, ਵੱਡੀ ਪਾਰੀ ਵਿਖਿਆ ਜੋ ਮਾਇਆ ਹੈ ਜੜ ਤੇ ਚੇਤਨ, ਇਹਦੇ ਵੱਲੋਂ ਚਿੱਤ ਦੀ ਬਿਰਤੀ ਨੂੰ ਤੋੜ ਦੇਣ, ਜੜ ਰੂਪ ਮਾਇਆ ਵੱਲੋਂ ਬਿਰਤੀ ਨੂੰ ਤੋੜ ਕਰਕੇ ਆਪਣੇ ਚਰਨਾਂ ਵਿੱਚ ਜੋੜ ਲੈਣ। ਸੋ ਬੇਨਤੀ ਹੈ ਸੱਚੇ ਪਾਤਸ਼ਾਹ, ਅਸੀਂ ਆਪਣੇ ਆਪ ਇਸ ਮਾਇਆ ਵੱਲੋਂ ਇਹ ਐਸੇ ਸਾਨੂੰ ਬੰਧਨ ਪਾਏ ਹੋਏ ਹਨ, ਅਸੀਂ ਆਪਣੇ ਆਪ ਨਹੀਂ ਖੋਲ ਸਕਦੇ, ਸਾਡੇ ਤੇ ਤੁਸੀਂ ਕਿਰਪਾ ਕਰੋ, ਆਪ ਖੋਲੋ ਜੀ, ਮਿਹਰ ਕਰੋ। ਆਇਓ ਸਰਨ ਦੀਨ ਦੁੱਖ ਭੰਜਨ, ਹੇ ਇੱਛਾ ਪੈ ਸੰਯੁਕਤ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲੇ ਮਹਾਰਾਜ, ਮੈਂ ਵੀ ਤੁਹਾਡੀ ਸ਼ਰਨ ਜਗਿਆਸੂ ਚੱਲ ਕੇ ਆਇਆ ਹਾਂ, ਚਿਤਵਾ ਤੁਮਰੀ ਔਰ। ਜਿਵੇਂ ਬਾਹਰੀਆਂ ਚਕੋਰਾਂ ਇੱਕੇ ਚੰਦਰਮਾ ਵੱਲ ਤੱਕਦੀਆਂ ਰਹਿੰਦੀਆਂ ਹਨ, ਜਿਵੇਂ ਸਾਰੇ ਕਵਲ ਇੱਕੇ ਸੂਰਜ ਨੂੰ ਵੇਖ ਕੇ ਖਿੜਦੇ ਹਨ, ਮਹਾਰਾਜ ਅਸੀਂ ਸਾਰੇ ਜਗਿਆਸੂ ਤੁਸੀਂ ਚੰਦਰਮਾ ਦੀ ਰਿਆਈ ਹੋ, ਸ਼ਾਂਤੀ ਰੂਪੀ ਕਿਰਨ ਪਾਉਣ ਵਾਲੇ, ਭਗਤੀ ਰੂਪੀ ਚਾਨਣੀ ਪਾਉਣ ਵਾਲੇ ਸਭ ਸੱਚੇ ਪਾਤਸ਼ਾਹ ਤੁਹਾਡੇ ਵੱਲ ਹੀ ਚਿਤ ਰਹੇ ਹਾਂ, ਹੋਰ ਕਿਸੇ ਪਾਸੇ ਵੱਲ ਸਾਡੀ ਨਿਗਾਹ ਨਹੀਂ ਹੈ। ਅਸੀਂ ਤਾਂ ਸੱਚੇ ਪਾਤਸ਼ਾਹ ਸਤਿਗੁਰੇ ਆਇਓ ਸਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੁਭਾ, ਚਿੰਤਾ ਲਾਹੇ ਹਮਾਰੀ, ਅਵਰ ਨ ਸੂਜੈ ਦੂਜੀ ਠਾਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜਿਆ ਲੇਖਾ ਛੂਟੈ, ਹਮ ਨਿਰਗੁਣ ਲਿਹੋ ਉਵਾਰੀ। ਹਰ ਵੇਲੇ ਮਹਾਰਾਜ ਤੁਹਾਡੇ ਵੱਲ ਹੀ ਤੱਕਦੇ ਰਹਿੰਦੇ ਹਾਂ। ਕੀ ਚਾਹੁੰਦੇ ਹੋ? ਸੰਸਾਰਕ ਸੁਖ, ਲੰਮੀ ਉਮਰ, ਸਵਰਗ ਵਿੱਚ ਪਹੁੰਚਣਾ, ਦਿਵ ਭੋਗ, ਬ੍ਰਹਮ ਲੋਕ ਦੀ ਪ੍ਰਾਪਤੀ, ਕੀ ਚਾਹੁੰਦੇ ਹੋ? ਨਹੀਂ ਨਹੀਂ ਸੱਚੇ ਪਾਤਸ਼ਾਹ, ਨਾਸਵੰਤ ਚੀਜ਼ਾਂ ਹਨ। ਜੇ ਕਿਰਪਾਲੂ ਹੋਇਓ ਤਾਂ ਮਿਹਰ ਕਰੋ ਸੱਚੇ ਪਾਤਸ਼ਾਹ, ਅਪਾਇ ਪਦ ਦਾਨ ਕਹੋ ਕਬੀਰ ਸੁਣ ਸਾਰੰਗ ਪਾਣ, ਦੇਹ ਅਪਾਇ ਪਦ ਮੰਗੋ ਦਾਨ। ਮਹਾਰਾਜ ਕਿਰਪਾ ਕਰਕੇ ਉਹ ਪਦਵੀ ਬਖਸ਼ ਦਿਓ ਜਿਹੜੀ ਆਪ ਨਾ ਡਰੋ ਨਾ ਅਵਰ ਡਰਾਵੋ। ਸੱਚੇ ਪਾਤਸ਼ਾਹ, ਨਾ ਆਪ ਕਿਸੇ ਦੇ ਪਾਸੋਂ ਡਰੀਏ, ਨਾ ਹੋਰ ਕਿਸੇ ਨੂੰ ਡਰਾਉਣ ਵਾਲੇ ਬਣੀਏ। ਸੱਚੇ ਪਾਤਸ਼ਾਹ, ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨ, ਸੁਖ ਸੁਨੇਹ ਵਾਰ ਭੈ ਨਹੀਂ ਜਾਂ ਕਹਿ, ਕੰਚਨ ਮਾਟੀ ਮੰਨ। ਸੱਚੇ ਪਾਤਸ਼ਾਹ, ਨਾ ਨਿੰਦਿਆ ਨਾ ਉਸਤ ਜਾਂ ਕਹਿ, ਲੋਭ ਮੋਹ ਅਵਮਾਨਾ, ਹਰ ਸਰੋਗ ਤੇ ਰਹੇ ਨਿਆਰੋ, ਨਾ ਹੀ ਮਾਨ ਅਪਮਾਨਾ। ਨਾ ਕਿਸੇ ਤੋਂ ਡਰੀਏ, ਉਸਤ ਨਿੰਦਾ ਦੋ ਬਿਵਰਜਿਤ, ਤਜੋ ਮਾਨ ਅਵਮਾਨਾ। ਐਸੀ ਕਿਰਪਾ ਸੱਚੇ ਪਾਤਸ਼ਾਹ ਕਰੋ, ਅਪ ਹੈ ਪਦਵੀ ਦੀ ਪ੍ਰਾਪਤੀ ਹੋਵੇ। ਸਾਨੂੰ ਇੱਥੇ ਵਿਕਾਰਾਂ ਦਾ ਡਰ ਨਾ ਰਹੇ ਸੱਚੇ ਪਾਤਸ਼ਾਹ, ਸਾਨੂੰ ਅੱਗੇ ਜਮਦੂਤਾਂ ਦਾ ਡਰ ਨਾ ਰਹੇ, 84 ਦੇ ਗੇੜੇ ਵਿੱਚ ਭਟਕਣ ਦਾ ਡਰ ਨਾ ਰਹੇ। ਇਹ ਸੰਸਾਰ ਤੁਹਾਡਾ ਮਲ ਖਾੜੇ ਦੀ ਨਿਆਈ ਹੈ, ਜਿਵੇਂ ਸਭ ਇਕੱਠੇ ਹੋਏ ਆਇਆ, ਕਰ ਜਾਸਨ ਵਾਟ ਵਟਾਇਆ। ਸੋ ਜਿਵੇਂ ਸਾਰੇ ਇਕੱਠੇ ਹੋ ਕੇ ਮਲ ਪਹਿਲਵਾਨ ਅਖਾੜੇ ਵਿੱਚ ਪਹੁੰਚਦੇ ਹਨ, ਅਖਾੜੇ ਵਿੱਚ ਜਿੱਥੇ ਛਿੰਝ ਪਈ ਹੋਈ ਹੋਵੇ, ਉੱਥੇ ਜਿਹੜੇ ਖਾਲਸਾ ਜੀ ਜਿੱਤ ਕੇ ਆਉਂਦੇ ਹਨ, ਉਹ ਉਹਨਾਂ ਹੀ ਰਾਹਾਂ ਦੇ ਵਿੱਚ ਖੁਸ਼ੀ ਦੇ ਨਾਲ ਬਾਹਾਂ ਲੁਡਾ ਕੇ ਆਉਂਦੇ ਹਨ। ਜਿਹੜੇ ਹਾਰ ਕੇ ਆਉਂਦੇ ਨੇ, ਉਹ ਰਸਤਾ ਵਟਾ ਕੇ ਵਾਹਣਾ ਵੀ ਦੀ ਹੋਰ ਪਾਸੇ ਦੀ ਸ਼ਰਮਿੰਦੇ ਹੋ ਕੇ ਆਉਂਦੇ ਹਨ। ਇਹ ਮਹਾਰਾਜ, ਇਹ ਸੰਸਾਰ ਤੁਹਾਡਾ ਇੱਕ ਛਿੰਝ ਹੈ, ਇਹ ਮਲ ਅਖਾੜਾ ਹੈ ਸੱਚੇ ਪਾਤਸ਼ਾਹ। ਇਹਦੇ ਵਿੱਚ ਗੁਰਮੁਖਾਂ ਤੇ ਮਨਮੁਖਾਂ ਦਾ, ਆਸੀ ਸੰਪਦਾ ਦੇ ਦੈਵੀ ਸੰਪਦਾ ਦਾ, ਮੋਹ ਤੇ ਵਿਵੇਕ ਦਾ ਹਰ ਵੇਲੇ ਜੰਗ ਹੈ। ਗੁਰਮੁਖ ਪਿਆਰੇ ਰਜਨ ਸਵਾਈ ਜੰਗਾ, ਆਪਣੀ ਅਵਸਥਾ ਰੂਪੀ ਸਾਰੀ ਰਾਤ ਵਿੱਚ ਜੰਗ ਲਾਈ ਰੱਖਦੇ ਹਨ, ਪਰ ਉਹਨਾਂ ਗੁਰੂ ਕੇ ਪਿਆਰਿਆਂ ਦਾ ਭਰਾਵਾਂ ਨਾਲ ਝਗੜਾ ਨਹੀਂ, ਗੁਰਸਿੱਖਾਂ ਦੀ ਨਿੰਦਿਆ ਨਹੀਂ ਕਰਦੇ, ਇੱਕ ਦੂਜੇ ਨੂੰ ਢਾਉਣ ਦਾ ਯਤਨ ਨਹੀਂ ਕਰਦੇ। ਨਹੀਂ ਨਹੀਂ, ਉਹਨਾਂ ਗੁਰਮੁਖਾਂ ਦਾ ਝਗੜਾ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਜ ਸਮਾਏ। ਹਰ ਵੇਲੇ ਮਨ ਦੇ ਮੰਦੇ ਸੁਭਾਅ ਨੂੰ ਜਿੱਤਣ ਵਾਸਤੇ ਗੁਰੂ ਕੇ ਪਿਆਰਿਆਂ ਦਾ ਹਰ ਵੇਲੇ ਝਗੜਾ ਪਿਆਰੀਂਦਾ ਹੈ। ਇਕੱਲੇ ਬੈਠ ਕੇ ਵੀ ਮਨ ਨੂੰ ਸਮਝਾਉਂਦੇ ਨੇ, ਨਾ ਸਮਝੇ ਤਾਂ ਸੰਗਤ ਵਿੱਚ ਲਿਆ ਕੇ ਸਮਝਾਉਂਦੇ ਨੇ, ਸਤਿਗੁਰੂ ਜੀ ਦੀ ਕਿਰਪਾ ਹੁੰਦੀ ਹੈ। ਫਿਰ ਜਦੋਂ ਮਨ ਦੇ ਸਾਰੇ ਮੰਦੇ ਸੁਭਾਅ ਜਿੱਤ ਲੈਂਦੇ ਹਨ, ਮਨ ਜੀਤਾ ਜਗ ਜੀਤ, ਫਾਹੇ ਕਾਟੇ ਮਿਟੇ ਗਮਨ, ਫਤਿਹ ਭਾਈ ਮਨ ਜੀਤ, ਨਾਨਕ ਗੁਰ ਤੇ ਥਿਤ ਪਾਈ, ਫਿਰਨ ਮਿਟੇ ਨਿਤ ਨੀਤ। ਨਿਤ ਦੇ ਫੇਰੇ ਗੁਰੂ ਕੇ ਪਿਆਰੇ ਨੇ ਮਿਟ ਜਾਂਦੇ ਹਨ, ਉਹ ਸੰਸਾਰ ਸਾਰੇ ਨੂੰ ਜਿੱਤ ਕੇ ਗੁਰੂ ਕੇ ਪਿਆਰੇ ਸੋ ਸੱਚਖੰਡ ਦੇ ਵਿੱਚ ਜਾ ਕੇ ਪ੍ਰਾਪਤ ਹੁੰਦੇ ਹਨ। ਇਸ ਵਾਸਤੇ ਸੱਚੇ ਪਾਤਸ਼ਾਹ, ਉਹ ਅਪਾਇ ਪਦਵੀ ਦਿਓ, ਇਹ ਦਾਨ ਦਿਓ ਕਿਰਪਾ ਕਰਕੇ, ਨਾਲ ਸਿਮਰਨ ਸਵਾਮੀ ਕੋ। ਹੇ ਮਹਾਰਾਜ, ਸਵਾਮੀ ਦਾ ਸਿਮਰਨ ਸਾਨੂੰ ਹਰ ਵੇਲੇ, ਚਿੱਤ ਸਿਮਰਨ ਕਰੋ, ਨੈਣ ਅਵਲੋਕਨੋ, ਸ਼੍ਰਵਣ ਬਾਣੀ ਸੁਜਸ ਪੂਰ ਰਾਖੋ, ਮਨ ਸੁਮਧ ਕਰ ਕਰੋ, ਚਰਨ ਹਿਰਦਾ ਤਰੋ, ਰਸਨ ਅੰਮ੍ਰਿਤ ਰਾਮ ਨਾਮ ਪਾਖੋ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸੱਟੈ। ਇਹ ਗੁਰੂ ਕੇ ਪਿਆਰਿਆਂ ਦਾ ਜੀਵਨ ਹੈ। ਮਹਾਰਾਜ, ਤੁਹਾਡਾ ਸਿਮਰਨ ਮੰਗਦੇ ਹਾਂ, ਮੇਰ ਤੋਂ ਹੋਰ ਜੇ ਮੰਗਣਾ, ਸਿਰ ਦੁੱਖਾਂ ਦਾ ਦੁੱਖ, ਦੇਹ ਨਾਮ ਸੰਤੋਖੀਆ, ਉਤਰਾ ਮਨ ਕੀ ਭੁੱਖ, ਹੋਰ ਕਿਰਪਾ ਕਰੋ ਪ੍ਰਭ ਨਾਨਕ ਬੰਦਰ ਛੋਰ। ਕਰਤਾ ਭੁਗਤਾ ਹੰਗਤਾ ਮਮਤਾ, ਜੰਮਣ ਮਰਨ ਦੇ ਬੰਧਨ, ਕਿਰਪਾ ਕਰਕੇ ਸੱਚੇ ਪਾਤਸ਼ਾਹ ਸਾਡੇ ਹੁਣ ਛੁਡਾ ਦਿਓ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸਾਮ, ਹੰਬ ਕੇ ਹੁੱਟ ਕੇ ਤੁਹਾਡੀ ਸ਼ਰਨ ਆਏ ਹਾਂ, ਕਿਰਪਾ ਕਰਕੇ ਮੇਹਰ ਕਰੋ ਸੱਚੇ ਪਾਤਸ਼ਾਹ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ, ਇਹ ਤੁਹਾਡੀ ਮਿਹਰ ਹੋ ਜਾਵੇ ਸੱਚੇ ਪਾਤਸ਼ਾਹ ਸਾਡੇ ਤੇ। ਸੋ ਇਹ ਮੰਗ ਜੋ ਸਦਾ ਵਾਸਤੇ ਮੰਗਿਆ ਕਰਦੇ ਸਨ, ਅੱਜ ਭੋਗ ਦੀ ਸਮਾਪਤੀ ਤੋਂ ਵੀ ਇਹੀ ਹੁਕਮਨਾਮਾ ਆਇਆ ਹੈ, ਜਿਹਨਾਂ ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਆਪਣੇ ਸਪੁੱਤਰ ਬਣਾ ਕੇ ਖੰਡੇ ਦਾ ਅੰਮ੍ਰਿਤ ਛਕਾ ਕੇ ਜੰਮਣ ਮਨ ਤੋਂ ਰਹਿਤ ਕਰਕੇ ਜਿਹਨਾਂ ਤੇ ਮਿਹਰ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਰੀ ਸੰਗਤ ਅਰਦਾਸ ਕਰੋ, ਹੇ ਮਹਾਰਾਜ ਤੁਹਾਡੇ ਅੰਮ੍ਰਿਤਧਾਰੀ ਸਪੁੱਤਰ ਸਨ, ਕਿਸੇ ਪ੍ਰਕਾਰ ਦਾ ਰਹਿਤ ਵਿੱਚ ਕੋਈ ਫਰਕ ਪੈ ਗਿਆ ਹੋਵੇ, ਆਪਣੇ ਸਪੁੱਤਰ ਜਾਣ ਕੇ ਸੱਚੇ ਪਾਤਸ਼ਾਹ ਜੈਸੇ ਬਾਲਕ ਭਾਏ ਸੁਭਾਈ ਲਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁ ਪਿਤਾ ਗੱਲ ਲਾਵੈ, ਪਿਛਲੇ ਔਗੁਣ ਬਖਸ ਲੈ ਪ੍ਰਭ ਆਗੈ ਮਾਰਗ ਪਾਵੈ। ਕਿਰਪਾ ਕਰੋ ਸੱਚੇ ਪਾਤਸ਼ਾਹ ਜੰਮਣ ਮਨ ਤੋਂ ਰਹਿਤ ਕਰਕੇ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ ਕੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਤੇ ਉਹਨਾਂ ਵਰਗਾ ਜੀਵਨ ਆਪਸ ਮੈਂ ਪ੍ਰੇਮ ਤੇ ਉਸੇ ਪ੍ਰਕਾਰ ਦਾ ਇਕੱਠ ਪਰਿਵਾਰ ਦੇ ਵਿਚ ਬਣਿਆ ਰਹਿ। ਇਹ ਉਹਨਾਂ ਦਾ ਲਾਇਆ ਹੋਇਆ ਬੂਟਾ ਸਿੱਖੀ ਦਾ ਜਿਵੇਂ ਉਹਨਾਂ ਨੇ ਪ੍ਰਚਾਰ ਕਰ ਕਰਕੇ ਲਵਾਇਆ ਸੀ, ਉਸੇ ਪ੍ਰਕਾਰ ਇਹ ਵਾਧਾ ਫੁੱਲਦਾ ਰਹਿ। ਸਤਿਗੁਰੂ ਜੀ ਕਿਰਪਾ ਕਰਦੇ ਰਹਿਣ। ਇਹ ਅਰਦਾਸ ਦਾਸ ਦੀ ਵੀ ਸਾਰੀ ਸੰਗਤ ਦੀ ਵੀ, ਮਹਾਂਪੁਰਖ ਆਏ ਹੋਏ ਹਨ ਜਿਹਨਾਂ ਦਾ ਨਾਮ ਹੀ ਨਾਲ ਸੰਤ ਨਾਲ ਸੇਵਾ ਨਾਲ ਸਿੰਘ, ਤਿੰਨੇ ਹੀ ਗੁਣ ਚਾਹੀਦੇ ਹਨ ਸਿੰਘਾਂ ਦੇ ਵਿੱਚ, ਤੇ ਤਿੰਨੇ ਹੀ ਇੱਕ ਮਹਾਂਪੁਰਸ਼ ਦੇ ਵਿੱਚ ਗੁਣ, ਨਾਲ ਸੰਤ ਨਾਲ ਸੇਵਾ ਤੇ ਨਾਲ ਸਿੰਘ, ਬਾਕੀ ਕਸਰ ਕੋਈ ਰਹਿ ਹੀ ਨਹੀਂ ਗਈ। ਇਹਨਾਂ ਤਿੰਨਾਂ ਅੱਖਰਾਂ ਦੇ ਅਰਥ ਜੇ ਕਰ ਲਈਏ ਬੜੇ ਵੱਡੇ ਹਨ। ਸੋ ਤਨ ਮਹਾਂਪੁਰਸ਼ ਸੇਵਾ ਦੇ ਪੁੰਜ, ਉਹ ਵੀ ਅਰਦਾਸ ਕਰਨ। ਗਿਆਨੀ ਸਾਹਿਬ ਜੀ ਪਹੁੰਚੇ ਹੋਏ ਹਨ, ਪੂਰਨ ਸਿੰਘ ਜੀ, ਜਿਹੜੇ ਦਾਸ ਦੇ ਭਰਾਤਾ ਨਾਲ ਹੀ ਪੜ੍ਹਦੇ ਰਹੇ ਹਨ, ਇਕੱਠੇ ਪੜ੍ਹਦੇ ਰਹੇ ਹਾਂ। ਇਹ ਵੀਰ ਇਸ ਵੇਲੇ ਦਿੱਲੀ ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਸੰਗਤਾਂ ਨੂੰ ਕਥਾ ਸੁਣਾ ਕੇ ਨਿਹਾਲ ਕਰਦੇ ਹਨ। ਇਹਨਾਂ ਨੇ ਵੀ ਆ ਕੇ ਦਰਸ਼ਨ ਕੀਤੇ, ਦਰਸ਼ਨ ਦਿੱਤੇ ਹਨ, ਬਚਨ ਸੁਣਾਉਣਗੇ। ਸਾਰੀ ਸੰਗਤ ਦੀ ਅਰਦਾਸ ਸਤਿਗੁਰੂ ਜੀ ਪ੍ਰਵਾਨ ਕਰ ਲੈਂਦੇ ਨੇ। ਸਭ ਨੂੰ ਇਹੀ ਅਰਦਾਸ ਜੋ ਪੰਕਤੀਆਂ ਪੜ੍ਹ ਕੇ ਕਰਨੀ ਚਾਹੀਦੀ ਹੈ, ਆਇਓ ਸਰਣ ਦੀਨ ਦੁੱਖ ਭਾਂਜਨ ਚਿਤਵਾ ਤੁਮਰੀ ਓਰ, ਅਪਾਇ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।